ਲੋਕ ਮਹੱਲਾ ਦੂਜਾ ਮੰਤਰੀ ਹੋਏ ਅਟੂਨਿਆ।
ਦੂਜੇ ਪਾਤਸ਼ਾਹ ਜਦੋਂ ਇਹ ਕਹਿ ਰਿਹਾ ਜੱਟਾਂ ਦੇ ਕੱਢਣ ਤੋਂ ਇੱਥੋਂ ਮਹਾਰਾਜ ਸਾਹਿਬ ਛਾਪਰੀ ਸਾਹਿਬ ਚਲੇ ਗਏ ਸਨ। ਖਾਨ ਛਾਪਰੀ ਧਾਮ ਸੀ ਇੱਥੇ ਚੀ, ਇੱਥੇ ਜਾ ਕੇ ਮਹਾਰਾਜ ਜੰਗਲ ਵਿੱਚ ਮੰਗਲ ਲਾ ਦਿੱਤੇ। ਉਸ ਥਾਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜਦੋਂ ਮੀਂਹ ਪਿਆ ਪਾ ਕੇ ਲਗੇ, ਸਾਰੇ ਖਹਿਰੇ ਇਕੱਠੇ ਹੋ ਕੇ ਮਹਾਰਾਜ ਦੇ ਪਾਸ ਗਏ ਕਿ ਮਹਾਰਾਜ ਬਖਸ਼ ਲਓ, ਕਿਰਪਾ ਕਰੋ, ਆਪ ਚੱਲੋ। ਹੁਣ ਸਤਿਗੁਰੂ ਸਾਹਿਬ ਹੱਸ ਪਏ, ਕਹਿਣ ਲੱਗੇ ਭਾਈ ਸਾਡੇ ਅੰਦਰ ਤਾਂ ਅੱਗੇ ਵੀ ਕੋਈ ਦੁਬਧਾ ਨਹੀਂ ਸੀ, ਤੁਹਾਡੇ ਅੰਦਰ ਦੁਬਧਾ ਸੀ, ਤੁਸੀਂ ਇੱਥੇ ਰਹਿਣੇ ਕਰਕੇ ਮੀਂਹ ਨਹੀਂ ਪੈਂਦਾ, ਅਸੀਂ ਇੱਥੇ ਚਲੇ ਆਏ ਹਾਂ, ਹੁਣ ਤਾਂ ਮੀਂਹ ਪੈ ਗਿਆ, ਤੁਹਾਡੇ ਸੁੱਖ ਨਾਲ ਬਸੋ ਤੁਸੀਂ, ਸਾਨੂੰ ਅਸੀਂ ਇੱਥੇ ਹੀ ਆਨੰਦ ਹੈ। ਕਹਿਣ ਲੱਗੇ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜ਼ਰੂਰ ਚੱਲੋ। ਉਹ ਖੀਵੋ ਭੱਲੇ ਨੇ ਇਹ ਭਰੋ ਵਾਲ ਮਾਰਨ ਵਾਸਤੇ ਲੰਗਰ ਕੀਤਾ, ਸਤਿਗੁਰੂ ਸਾਹਿਬ ਉੱਥੇ ਵੀ ਚਰਨ ਪਾਉਣਾ ਕੀਤੇ। ਇਸ ਪ੍ਰਕਾਰ ਖਡੂਰ ਸਾਹਿਬ ਨੂੰ ਜਦੋਂ ਆਉਣ ਨੂੰ ਤਿਆਰ ਹੋਏ ਮਹਾਰਾਜ ਸਾਹਿਬ, ਭਾਈ ਬੁੱਢੇ ਸਾਹਿਬ ਨੇ ਕਿਹਾ ਗੁਰੂ ਅਮਰਦਾਸ ਦਾ ਮਹਾਰਾਜ ਕੀ ਕਸੂਰ ਹੈ, ਉਹ ਪਾਪ ਕੀਤਾ ਸੀ, ਆਪਦੀ ਬੇਨਤੀ ਕਰਾਈ ਸੀ ਉਸ ਤਪੇ ਨੇ ਜੋਗੀ ਨੇ, ਉਹਨੇ ਆਪਦਾ ਫਲ ਪਾ ਲਿਆ, ਸਤਿਗੁਰੂ ਆਪ ਬਖਸ਼ ਦਿਓ ਗੁਰੂ ਅਮਰਦਾਸ ਸਾਹਿਬ ਦੇ ਤਾਈਂ, ਕੰਡ ਕਰਕੇ ਨਾ ਬੈਠੋ। ਉਸ ਵੇਲੇ ਮਹਾਰਾਜ ਸਾਨੂੰ ਮੁੱਖ ਲਾ ਕੇ ਗੁਰੂ ਅਮਰਦਾਸ ਸਾਹਿਬ ਨੂੰ ਸਨਮੁਖ ਕਹਿ ਕੇ, ਮਹਾਰਾਜ ਕਹਿੰਦੇ ਪੁਰਖਾ ਤੇਰੇ ਕੋਲ ਇੰਨੀ ਜਿਹੜੀ ਤਾਕਤ ਹੈ ਇਹਨੂੰ ਤੁਸੀਂ ਵਰਤਣੋਂ ਨਹੀਂ ਹਟਦੇ, ਤੁਹਾਨੂੰ ਕਈ ਵਾਰੀ ਕਿਹਾ ਕਿ ਸ਼ਕਤੀ ਵਰਤਣੀ ਨਹੀਂ ਚਾਹੀਦੀ, ਤੁਸੀਂ ਉਹਨੂੰ ਤਪੇ ਨੂੰ ਕਿਉਂ ਡੰਡ ਦਿੱਤਾ ਹੈ, ਉਹ ਆਪਦੇ ਕਦਮਾਂ ਦਾ ਫਲ ਆਪੇ ਪ੍ਰਲੋਕ ਵਿੱਚ ਭੋਗਦਾ। ਭਾਈ ਬੁੱਢੇ ਸਾਹਿਬ ਨੇ ਕਿਹਾ ਮਹਾਰਾਜ ਮੁਆਫ ਕਰੋ, ਜ਼ਰੂਰ ਕਿਰਪਾ ਕਰੋ। ਮਹਾਰਾਜ ਨੇ ਕਿਹਾ ਮਹਾਰਾਜ ਅਸੀਂ ਅੱਗੇ ਵਾਸਤੇ ਵੀ ਸ਼ਕਤੀ ਵਿਖਾਵਾਂਗੇ। ਪਰ ਗੁਰੂ ਸਾਹਿਬ ਦਾ ਇਹਦਾ ਦਿਆਲੂ ਸੁਭਾਅ ਸੀ ਗੁਰੂ ਅਮਰਦਾਸ ਦਾ, ਜਦੋਂ ਵੀ ਕੋਈ ਦੁਖੀ ਵੇਖਦੇ ਤਰਸ ਕਰਕੇ ਉਹਨੂੰ ਬਖਸ਼ ਦਿੰਦੇ। ਸਾਰੀ ਆਪਣੀ 22 ਸਾਲ ਗੁਰਤਾ ਕੀਤੀ ਗੁਰੂ ਅਮਰਦਾਸ ਸਾਹਿਬ ਤਾਂ ਬਾਹਲੇ ਦੁਖੀਆਂ ਨੂੰ ਵੇਖ ਕੇ ਬਖਸ਼ਦੇ ਹੀ ਰਹੇ ਹੈ। ਗੁਰੂ ਅੰਗਦ ਸਾਹਿਬ ਜੀ ਨੇ ਅਜਰ ਜਰ ਕਰਕੇ ਅੰਦਰੇ ਹੀ ਸਾਰੀ ਸ਼ਕਤੀ ਨੂੰ, ਗੁਰੂ ਨਾਨਕ ਜੀ ਨੂੰ, ਜਿਸ ਪ੍ਰਕਾਰ ਸਾਹਿਬ ਸਿੰਘ ਜੀ ਸਾਰੇ ਆਕਾਸ਼ ਨੂੰ ਮੁੱਠੀ 'ਚ ਫੜ ਲਈਏ, ਐ ਤਾਕਤ ਨੂੰ ਪ੍ਰਗਟ ਨਹੀਂ ਕੀਤਾ ਕਦੇ ਵੀ ਔਕੜ ਪੈਣ ਵੇਲੇ ਵੀ, ਮਹਾਰਾਜ ਸਾਹਿਬ ਤਾਕਤ ਨਹੀਂ ਆਪਣੀ ਵਰਤੀ, ਕੌਣ ਸਾਡੇ ਗਰੀਬਾਂ 'ਚ ਤਰਸ ਕਰਦਾ ਜੇ ਗੁਰੂ ਮਹਾਰਾਜ ਸਾਹਿਬ ਨਾ ਬਖਸ਼ਦੇ। ਸਾਹਿਬ ਸਿੰਘ ਜੀ ਉਸ ਵੇਲੇ ਗੁਰੂ ਅੰਗਦ ਸਾਹਿਬ ਨੇ ਉਹ ਤਪੇ ਦੇ ਗੁਜਰਨ ਤੋਂ ਇਹ ਸ਼ਬਦ ਉਚਾਰਿਆ, ਇੱਥੇ ਖਾਨ ਛਾਪਰੀ ਸਾਹਿਬ ਸ਼ਬਦ ਉਚਾਰਿਆ ਮਹਾਰਾਜ ਨੇ।
ਲੋਕ ਮਹੱਲਾ ਦੂਜਾ ਮੰਤਰੀ ਹੋਏ
ਅਠੂਹਿਆ। ਠੀਕ ਹੈ ਭਾਈ ਬੁੱਢਾ ਸਾਹਿਬ ਜੀ, ਜੇ ਅਠੂਹਿਆਂ ਦਾ ਮੰਤਰੀ ਹੋਵੇ, ਠੂਹਿਆਂ ਦੇ ਡੰਗ ਝਾੜਨ ਜੋਗਾ ਹੋਵੇ,
ਨਾਗੀ ਲੱਗਾ
ਜਾ ਕੇ ਨਾਗ ਸਰਪਾਂ ਨੂੰ ਜਾ ਕੇ ਲੱਗ ਜਾਵੇ,
ਆਪਣੇ ਹੱਥੀ ਆਪਣੇ
ਉਹ ਆਪਦੇ ਹੱਥੀ ਆਪਦੇ ਆਪਦੇ ਉੱਤੇ ਹੀ
ਦੇਖ ਉੱਚਾ ਆਪੇ ਲਾ
ਉੱਚਾ ਭਾਈ ਉਹ ਚੁਆਤੀ ਲਾ ਲੈਂਦਾ ਹੈ। ਇਸੇ ਪ੍ਰਕਾਰ ਉਹ ਜਿਹੜਾ ਤਬਾ ਸੀ ਉਹ ਠੂਹਿਆਂ ਦਾ ਮੰਤਰੀ ਸੀ, ਠੂਹਿਆਂ ਦੇ ਡੰਗ ਝਾੜਨ ਦੀ ਨਹੀਂ ਆਈ ਕਿ ਨਿਆਣੇ ਦਾ ਹੱਥ ਹੌਲਾ ਕਰਤਾ, ਕਿਸੇ ਦਾ ਕਾਂ ਠੀਕ ਕਰਤਾ, ਕਿਉਂਕਿ ਦਾ ਤਾਪ ਉਤਾਰਤਾ। ਇਹ ਠੂਹਿਆਂ ਦਾ ਮੰਤਰੀ ਸੀ, ਉਹ ਠੂਹਿਆਂ ਦੇ ਡੰਗ ਲਾਉਣ ਵਾਲਾ, ਲੋਕਾਂ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਸੀ ਇਹ ਜਿਹੜਾ ਤਪਾ ਸੀ।
ਨਾਗੀ ਲੱਗਿਆ ਜਾ
ਨਾਗ ਵੀ ਨਹੀਂ ਆਈ ਗੁਰੂ ਘਰ ਦੇ ਤਾਈਂ, ਗੁਰੂ ਅਮਰਦਾਸ ਸਾਹਿਬ ਸਰਾਫ ਦਿੱਤਾ ਉਸਦੇ ਤਾਈਂ ਮਾਰਤਾ, ਇਹ ਨਾਗਾਂ ਨੂੰ ਹੱਠਾ ਪਾਇਆ ਉਹਨਾਂ ਨੇ
ਆਪਣੇ ਹੱਥੀ ਆਪਣੇ।
ਭਾਈ ਤਖਤ ਰਵਿਦਾਸ ਜੀ ਨੂੰ ਕਿਸੇ ਨੇ ਪੁੱਛਿਆ ਕਿ ਜੀ ਕੋਈ ਕਹਿੰਦੇ ਸੰਤ ਨਾਗਾਂ ਵਰਗੇ ਹੁੰਦੇ ਹੈ, ਕੋਈ ਕਹਿੰਦੇ ਚੰਨਣ ਵਰਗੇ ਹੁੰਦੇ ਹੈ, ਤੁਸੀਂ ਦੱਸੋ ਸੰਤ ਭਗਤ ਕਿਹੋ ਜਿਹੇ ਹੁੰਦੇ ਹੈ। ਰਵਿਦਾਸ ਜੀ ਨੇ ਕਿਹਾ ਰਵਿਦਾਸ ਭਣੇ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਹੀਂ। ਰਵਿਦਾਸ ਕਹਿੰਦਾ ਕੋਈ ਭਾਵੇਂ ਨਾਗਾਂ ਵਰਗੇ ਸਮਝੇ ਤੇ ਸਰਾਫ ਹੁੰਦੇ ਹੈ, ਕੋਈ ਮਹਾਤਮਾ ਨੂੰ ਚੱਲਣ ਵਰਗੇ ਸਮਝੇ ਖੁਸ਼ਬੂ ਪਾ ਦਿੰਦੇ ਹੈ, ਮੇਰਾ ਤਾਂ ਕਹਿੰਦੇ ਨਿਸ਼ਚਾ ਸੰਤ ਅਨੰਤ ਹੈ ਅੰਤਰ ਨਹੀਂ। ਸੰਤਾਂ ਤੇ ਅਨੰਤ ਪਰਮੇਸ਼ਰ 'ਚ ਫਰਕ ਨਹੀਂ ਕੋਈ ਰੂਪ ਹਨ, ਇਹ ਰਵਿਦਾਸ ਜੀ ਦੱਸਿਆ। ਸੋ ਹਜ਼ੂਰ ਫਰਮਾਉਂਦੇ ਹਨ
ਆਪਣਾ ਨਾਗੀ ਲੱਗਿਆ ਜਾ,
ਜਿਹਨਾਂ ਦਾ ਬਚਨ ਕੀਤਾ ਹੋਇਆ ਜਿਵੇਂ ਨਾਗ ਦੀ ਜ਼ਹਿਰ ਚੜ ਜਾਂਦੀ ਹੈ, ਐ ਬਚਨ ਕੀਤਾ ਹੋਇਆ ਸਦਾ ਫਲਦਾ ਕਰੇ ਜੋ ਐਵੇਂ ਨਹੀਂ ਜਾਂਦਾ, ਉਹਨਾਂ ਸੰਤਾਂ ਨੂੰ ਹੱਥਾਂ ਪਾਇਆ
ਆਪਣਾ ਹੱਥੀ ਆਪਣੇ
ਆਪਦੇ ਹੱਥੀ ਆਪਦੇ ਜਤਨ ਨਾਲ ਕਰਕੇ ਸਰਾਫ ਰੂਪੀ ਕੂਚਾ ਗੁਰੂ ਅਮਰਦਾਸ ਸਾਹਿਬ ਨੂੰ ਨਹੀਂ ਪਾਉਣ ਵੇਲੇ ਜਿਹਨਾਂ ਜੱਟਾਂ ਨੂੰ ਗੁਰੂ ਸਾਹਿਬ ਨੂੰ ਕੱਢਿਆ ਸੀ ਉਹਨਾਂ ਤੋਂ ਜੋੜੀ ਖਿਚਾ ਖਿਚਾ ਕੇ ਮਰਵਾ ਦਿੱਤਾ, ਆਪਦੇ ਕੂਚਾ ਆਪ ਹੀ ਚੁਆਤੀ ਲਾ ਲਈ ਮਹਾਰਾਜ ਸਾਹਿਬ ਕਹਿੰਦੇ ਸਰਾਫ ਰੂਪ।
ਹੁਕਮ ਪਿਆ ਧੁਰ ਖਸਮ
ਕਾ, ਅਣਹੋਈ ਗੱਲ ਹੋਈ, ਕਹਿੰਦੇ ਨਾ ਭਾਈ ਹੁਕਮ ਧੋਰੀ ਵਾਹਿਗੁਰੂ ਦਾ ਇਸ ਤਰ੍ਹਾਂ ਹੋਇਆ ਸੀ।
ਅਤੀ ਹੁਣ ਧੱਕਾ ਖਾ,
ਜਿਹੜਾ ਅੱਤ ਕਰਨ ਵਾਲਾ ਨਾ ਬਾਹਲੀ ਅੱਤ ਚੱਕੀ ਰੱਖਦਾ ਉਹਨੂੰ ਧੱਕਾ ਖਾਣਾ ਹੀ ਪੈਂਦਾ ਹੈ, ਉਹ ਵੈਰ ਕਰਦਾ ਸੀ ਗੁਰੂ ਘਰ ਦੇ ਨਾਲ। ਸਤਿਗੁਰੂ ਕਿਸੇ ਨਾਲ ਕਦੇ ਵੈਰ ਨਹੀਂ ਕਰਦੇ। ਇਹ ਅੱਤ ਕਰਨ ਵਾਲੇ ਨੂੰ ਅਤਿਅੰਤੀ ਬਾਲਾ ਜਿਹੜਾ ਅਤੀ ਕ੍ਰੋਧੀ ਹੈ, ਅਤੀ ਈ ਖਾਲੂ ਹੈ, ਉਹਨੂੰ ਇਹ ਨਰਕ ਵਿੱਚ ਧੱਕਾ ਹੀ ਪੈਣਾ ਪੈਂਦਾ, ਖਾਂਦਾ ਜਾਂਦਾ ਹੈ।
ਗੁਰਮੁਖ ਸਿਉ ਮਨਮੁਖ
ਅੜਾ ਦੀ ਸੰਗਤ ਮਨਮੁਖ ਅੜ ਜਾਂਦਾ ਹੈ।
ਡੁੱਬੈ ਹੱਟ ਨਿਆਇ,
ਹੱਟਦਾ ਨਿਆਏ ਉਹ ਡੁੱਬ ਹੀ ਜਾਂਦਾ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਭਾਈ ਗੁਰਦਾਸ ਸਾਹਿਬ ਲਿਖਿਆ, ਗੁਰਮੁਖ ਇੱਕ ਸੀ ਪ੍ਰੇਮੀ, ਇੱਕ ਸੀ ਮਨਮੁਖ, ਇਹ ਰਾਹ ਵਿੱਚ ਆਪੋ ਵਿੱਚ ਹੀ ਮਿਲ ਪਏ, ਰਾਹੀ ਬਣ ਕੇ ਤੁਰ ਪਏ। ਜਿਸ ਵੇਲੇ ਰਾਹੀ ਬਣ ਕੇ ਤੁਰ ਪਏ, ਰਸਤੇ ਜਾਂਦਿਆਂ ਜਾਂਦਿਆਂ ਗੁਰਮੁਖ ਦੇ ਪਾਸ ਪ੍ਰਸ਼ਾਦਾ ਸੀ, ਉਸ ਨੇ ਪ੍ਰਸ਼ਾਦਾ ਇਹਦੇ ਅੱਗੇ ਰੱਖ ਦਿੱਤਾ। ਪ੍ਰਸ਼ਾਦਾ ਮਨਮੁਖ ਨੂੰ ਨਾਲ ਲੈ ਕੇ ਉਹ ਖਾ ਲਿਆ। ਜਿਸ ਵੇਲੇ ਖਾ ਲਿਆ, ਫਿਰ ਪਾਣੀ ਦਾ ਖੂਹ ਆਇਆ, ਉਸ 'ਤੇ ਗੁਰਮੁਖ ਨੂੰ ਉਹਨੇ ਕਿਹਾ ਜੀ ਮੈਨੂੰ ਪਾਣੀ ਪਿਆਓ। ਗੁਰਮੁਖ ਨੇ ਪਾਣੀ ਮਨੁੱਖ ਨੂੰ ਪਿਆ ਤਾ। ਜਿਸ ਵੇਲੇ ਮਨੁੱਖ ਨੂੰ ਕਿਹਾ ਵੀ ਤੂੰ ਪਾਣੀ ਪਿਆਓ, ਪਾਣੀ ਕੱਢਣ ਲੱਗੇ ਨੇ, ਸਿੱਖ ਨੂੰ ਧੱਕਾ ਦੇ ਕੇ ਗੁਰਮੁਖ ਨੂੰ ਵਿੱਚ ਖੂਹ ਦੇ ਸਿੱਟ ਤਾ। ਖੂਹ 'ਚ ਸਿੱਟ ਕੇ ਆਪ ਬੜਾ ਖੁਸ਼ੀ ਨਾਲ ਉਹਦਾ ਮਾਲ ਸਵਾਲ ਸੀ ਉਹ ਲੈ ਕੇ ਤੁਰ ਗਿਆ। ਇਸ ਤਰ੍ਹਾਂ ਸਮਾਂ ਰਾਤ ਪੈ ਗਈ। ਉੱਥੇ ਇੱਕ ਦਿਓ ਰਹਿੰਦਾ ਸੀ, ਉੱਥੇ ਬਿਰਸ਼ ਦੇ ਉੱਤੇ, ਖੂਹ ਦੇ ਉੱਤੇ ਜਿਹੜਾ ਬਿਰਸ਼ ਸੀ, ਉਸ ਬਰੋਟੇ 'ਤੇ ਉਹ ਦਿਓ ਰਹਿੰਦਾ ਸੀ। ਉਹ ਆਪਾਂ ਵਿੱਚ ਗੱਲਾਂ ਕਰਨ ਲੱਗੇ। ਦਿਓ ਕਹਿੰਦਾ ਮੈਂ ਰਾਜੇ ਦੀ ਲੜਕੀ ਵਿੱਚ ਰਹਿੰਦਾ, ਕਿਸੇ ਦਾ ਕੱਢਿਆ ਨਿਕਲਦਾ ਨਹੀਂ ਹਾਂ, ਮੈਂ ਦਾ ਆਪ ਹੀ ਜਾਣਦਾ ਆਪਦਾ। ਜੇ ਕੋਈ ਮੈਨੂੰ ਗਰਭ ਦੀ ਬਿੱਠ ਲੈ ਕੇ ਧੂਣੀ ਦੇਵੇ ਨਾ, ਮੈਂ ਉੱਥੇ ਚੀਕਾ ਮਾਰ ਕੇ ਨਿਕਲ ਜਾਂਦਾ। ਇਹ ਹੁਣ ਖੂਹ ਦੇ ਵਿੱਚ ਡਿੱਗਿਆ ਗੁਰਮੁਖ ਸੀ, ਬਿਰਸ਼ ਦੀਆਂ ਬੋਹੜ ਦੀਆਂ ਜੜਾਂ ਵਿੱਚ ਖੂਹ ਦੇ ਦਿੰਦੀਆਂ ਸੀ ਪਾਣੀ ਤੱਕ, ਉਹਨਾਂ ਨੂੰ ਫੜ ਕੇ ਵਿਚਾਰਾ ਬੈਠਾ ਰਿਹਾ। ਉਹ ਗੱਲ ਸੁਣ ਲਈ, ਫਿਰ ਨਾਗ ਨੇ ਕਿਹਾ ਮੇਰੇ ਕੋਲ ਸੱਤਾਂ ਪਾਤਸ਼ਾਹਾਂ ਦਾ ਖਜ਼ਾਨਾ, ਫਲਾਣੇ ਫੇਰ ਵਿੱਚ ਮੈਂ ਰਹਿੰਦਾ, ਮੇਰੀ ਦਾਰੂ ਮੈਂ ਹੀ ਜਾਣਦਾ, ਕਾਲੇ ਬੱਕਰੇ ਜਾਂ ਲਹੂ ਜੇ ਮੇਰੀ ਖੁੱਡ 'ਚ ਕੋਈ ਪਾਵੇ ਤੇ ਮੈਂ ਉੱਥੇ ਛੱਡ ਜਾਂਦਾ। ਇਹ ਵੀ ਸੁਣ ਲਈ ਗੁਰਮੁਖ ਨੇ। ਜਦੋਂ ਲੋਕ ਪਾਣੀ ਭਰਨ ਵਾਲੇ ਸਵੇਰੇ ਆਏ, ਉਹਨਾਂ ਨੂੰ ਕਿਹਾ ਵੀ ਮੈਨੂੰ ਬਾਹਰ ਕੱਢੋ। ਬਾਹਰ ਕੱਢ ਲਿਆ। ਬਾਹਰ ਕੱਢਣ 'ਤੇ ਇਸ ਗੁਰਮੁਖ ਨੇ ਆਪਦੇ ਬਸਤਰ ਸੁਕਾ ਕੇ ਕੀ ਕੀਤਾ, ਮਹਾਰਾਜ ਦਾ ਨਾਮ ਜਪਦਿਆਂ ਹੋਇਆਂ ਗਰਦ ਦੀਆਂ ਆਲਣੇ 'ਚੋਂ ਬਿੱਠਾਂ ਲੈ ਲਈਆਂ। ਬਿੱਠਾਂ ਲੈ ਕੇ ਜਿੱਥੇ ਉਹ ਰਾਜੇ ਦੇ ਘਰ ਲੜਕੀ ਨੂੰ ਦਿਓ ਲੱਗਾ ਸੁਣਿਆ, ਉੱਥੇ ਜਾ ਕੇ ਧੂਣੀ ਦਿੱਤੀ ਅਤੇ ਉਹ ਦੇਵ ਨਿਕਲ ਗਿਆ। ਜਿਸ ਵੇਲੇ ਦੇਵ ਨਿਕਲ ਗਿਆ, ਉਸ ਰਾਜੇ ਨੇ ਲੜਕੀ ਇਸ ਨੂੰ ਵਿਆਹ ਤੀ। ਜਦੋਂ ਲੜਕੀ ਵਿਆਹ ਤੀ, ਬਾਕੀ ਦੇ ਸਰੀਕਾਂ ਨੇ ਰਾਜੇ ਨੂੰ ਕਿਹਾ ਤੂੰ ਕੁੜੀ ਵਿਆਹ ਤੀ ਕੰਗਾਲ ਨੂੰ, ਤੂੰ ਦੱਸ ਇਹਦੇ ਕੋਈ ਦੌਲਤ ਵੀ ਹੈ? ਉਸ ਵੇਲੇ ਰਾਜੇ ਨੇ ਕਿਹਾ ਵੀ ਤੂੰ ਦੌਲਤ ਦਿਖਾ ਆਪਣੀ। ਇਹ ਕਹਿਣ ਲੱਗਾ ਬਾਦਸ਼ਾਹ ਦੌਲਤ ਮੇਰੇ ਕੋਲ ਸੱਤਾਂ ਪਾਤਸ਼ਾਹੀਆਂ ਦੀ ਹੈ। ਉਹ ਕਾਲੇ ਬੱਕਰੇ ਦੇ ਬਲੀਦਾਨ ਕਰਕੇ ਜਿਸ ਵੇਲੇ ਉਹ ਖੱਡ 'ਚ ਪਾਇਆ ਅਤੇ ਉੱਥੋਂ ਸੱਪ ਛੱਡ ਕੇ ਚੱਲਿਆ ਗਿਆ, ਪੱਟਿਆ ਸੱਤਾਂ ਪਾਤਸ਼ਾਹੀਆਂ ਦਾ ਖਜ਼ਾਨਾ ਨਿਕਲ ਆਇਆ। ਪਾਤਸ਼ਾਹ ਬੜਾ ਪ੍ਰਸੰਨ ਹੋ ਗਿਆ। ਫਿਰ ਇਹ ਦਾਨ ਕਰਨ ਲੱਗ ਗਿਆ, ਰਾਜੇ ਦਾ ਮੈਂ ਜਵਾਈ ਹੋ ਗਿਆ। ਉਸ ਵੇਲੇ ਦਾਨ ਕਰਦੇ ਨੂੰ ਵੇਖ ਕੇ ਉਹ ਮਨਮੁਖ ਸਾਧ ਬਣ ਕੇ ਇੱਥੇ ਆ ਗਿਆ। ਕਿਹਾ ਵੀ ਬੜੇ ਦਾਨੀ ਹੈ, ਜਦੋਂ ਸਿਆਣਿਆਂ ਡਰੇ ਵੀ ਮੈਨੂੰ ਮਾਰ ਨਾ ਦੇਵੇ। ਉਸ ਨੇ ਬੜਾ ਆਦਰ ਕੀਤਾ, ਰਾਜੇ ਦੇ ਕੋਲੋਂ ਵੀ ਆਦਰ ਕਰਾਇਆ। ਕਹਿਣ ਲੱਗਾ ਵੀ ਤੈਨੂੰ ਇਹ ਦਾਤ ਕਿੱਥੋਂ ਪ੍ਰਾਪਤ? ਕਹਿੰਦੇ ਭਰਾਵਾ ਤੇਰੀ ਕਿਰਪਾ ਹੈ, ਤੂੰ ਮੈਨੂੰ ਖੂਹ 'ਚ ਸਿੱਟਿਆ ਆਇਆ ਸੀ ਅਤੇ ਉੱਥੇ ਬੈਠ ਕੇ ਮੈਂ ਉਹ ਖੂਹ ਦੇ ਵਿੱਚੋਂ ਹੀ ਮੈਨੂੰ ਇਹ ਮੰਤਰ ਪ੍ਰਾਪਤ ਹੋ ਗਿਆ ਅਤੇ ਮੈਂ ਨਾ ਇਹ ਪਾਤਸ਼ਾਹ ਦਾ ਜਵਾਈ ਹੋ ਗਿਆ, ਨਾ ਇਹ ਸੱਤਾਂ ਪਾਤਸ਼ਾਹ ਦਾ ਖਜ਼ਾਨਾ ਮੈਨੂੰ ਮਿਲ ਗਿਆ। ਇਹ ਸੁਣ ਕੇ ਕਹਿੰਦਾ ਵੀ ਮੈਨੂੰ ਵੀ ਜਾਂਚ ਦੱਸ। ਕਹਿੰਦਾ ਮੈਂ ਤਾਂ ਉਸ ਖੂਹ ਤੋਂ ਹੀ ਪਾਈ ਹੈ। ਇਹ ਉਸੇ ਖੂਹ 'ਤੇ ਦਿੰਦੇ ਛਪਾਵੇ ਚਲਿਆ ਗਿਆ ਮਨਮੁਖ। ਵਿੱਚ ਖੂਹ ਦੇ ਤਾਂ ਕੀ ਬਣਨਾ ਸੀ, ਜੜਾਂ ਜਿਹੀਆਂ 'ਚ ਬੈਠ ਕੇ ਸਲਾਹ ਕਰਨ ਲੱਗਾ ਵੀ ਇੱਥੋਂ ਕਿਵੇਂ ਵੀ ਚੀਜ਼। ਉਹਨੇ ਤੈਨੂੰ ਦੋ ਜਿਹੜਾ ਕੱਢਿਆ ਸੀ ਵਿਚਾਰਾ, ਉਹ ਵੀ ਉੱਥੇ ਹੀ ਆ ਗਿਆ ਅਤੇ ਸੱਪ ਵੀ ਆ ਗਿਆ। ਦੋਵੇਂ ਮਿਲ ਕੇ ਦੁੱਖ ਆਵਦੇ ਹੋਣ ਲੱਗੇ ਵੀ ਉੱਧਰ ਕਿਸੇ ਨੇ ਸੁਣ ਲਈ ਆਪਣੀ ਗੱਲ, ਮੈਨੂੰ ਗਰਭ ਦੀ ਬਿਠਲੀ ਧੂਣੀ ਦੇ ਕੇ ਕੱਢਤਾ ਅਤੇ ਮੈਨੂੰ ਇੱਥੇ ਕਾਲੇ ਬੱਕਰੇ ਲਹੂ ਦੇ ਕੇ ਖਜ਼ਾਨਾ ਉਹਨੂੰ ਸਾਂਭ ਲਿਆ। ਅੱਜ ਮੈਨੂੰ ਕੋਈ ਸੁਣਦਾ ਹੋਵੇ, ਸੱਪ ਕਹਿੰਦਾ ਇੱਕ ਆਦਮੀ ਦਿਨ ਦੇ ਛਪਾ ਨਾਲ ਜੜਾਂ ਨਹੀਂ ਫਿਰਦਾ ਤਾਂ ਸੀ। ਜਦੋਂ ਦੇਵ ਉੱਤਰ ਕੇ ਵੇਖਿਆ ਬਿਰਸ਼ ਤੋਂ ਤਾਂ ਉਹ ਆਦਮੀ ਮਨੁੱਖ ਬੈਠਾ, ਚੀਰ ਕੇ ਦੋ ਕਰਦੇ, ਕਹਿੰਦੇ ਤੂੰ ਵੀ ਉਸੇ ਸਾਨੂੰ ਖਰਾਬ ਕੀਤਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਗੁਰਮੁਖ ਸਿਉ ਮਨਮੁਖ ਅੜੈ,
ਜਿਹੜਾ ਗੁਰਮੁਖਾਂ ਦੇ ਨਾਲ ਮਨਮੁਖ ਅੜਦਾ, ਮਨਮੁਖ ਗੁਰਮੁਖ ਤਾਂ ਫੇਰ ਵੀ ਭਲਾ ਹੀ ਲੋਚਦੇ ਹਨ।
ਡੁੱਬੈ ਹੱਥ ਨਿਆਇ,
ਇਹ ਸੱਚੇ ਦਾ ਗਿਆਨ ਤੂੰ ਡੁੱਬ ਹੀ ਜਾਂਦਾ, ਜਿਵੇਂ ਚੀਰ ਦਾ ਦੈਂਤ ਨੇ। ਇਸੇ ਪ੍ਰਕਾਰ ਮਨੁੱਖ ਦੀ ਹਾਲਤ ਹੁੰਦੀ ਹੈ, ਜਿਹੜਾ ਗੁਰਮੁਖਾਂ ਦਾ ਵੈਰ ਵਿਰੋਧ ਕਰਦਾ, ਗੁਰਮੁਖ ਫੇਰ ਵੀ ਵੈਰ ਨਹੀਂ ਕਰਦੇ ਹਨ।
ਦੋਹਾ ਸਿਰਿਆ,
ਸਤਿਗੁਰਾਂ ਨੇ ਉਹਨੇ ਵੈਰ ਨਹੀਂ ਕੀਤਾ, ਜੋਗੀ ਨੇ ਵੈਰ ਕੀਤਾ ਸੀ ਉਹੀ ਮਾਰਿਆ ਦਾ ਜਟਣ ਘੜੀਸ ਕੇ ਮਾਰਤਾ।
ਦੋਹਾ ਸਿਰਿਆ ਆਪੇ ਖਸਮ,
ਦੋਹਾਂ ਵਾਹਿਗੁਰੂ ਸਿਰਿਆਂ ਦਾ ਮਾਲਕ ਆਪ ਹੀ ਹੈ।
ਵੇਖੈ ਕਰ
ਲੋਕ ਪ੍ਰਲੋਕ ਦਾ ਗੁਰਮੁਖਾਂ ਤੇ ਮਨਮੁਖਾਂ ਦਾ ਆਸਤਾਂ ਨਾਸਤਾਂ ਦਾ
ਵੇਖੈ ਕਰ ਵਿਉਪਾਇ
ਕਰਕੇ ਵਿਸ਼ੇਸ਼ ਕਰਕੇ ਉਪਾਅ ਯਤਨ ਕਰਕੇ ਭਾਵੇਂ ਵੇਖ ਲੋ ਵਿਉਪਾਅ ਵਿਸ਼ੇਸ਼ ਕਰਕੇ ਨਿਰਣਾ ਕਰਕੇ ਆਪ ਹੀ ਵੇਖਦਾ ਹੈ
ਨਾਨਕੀ ਵੈ ਜਾਣੀਏ
ਸਤਿਗੁਰੂ ਜੀ ਕਹਿੰਦੇ ਹੈ ਭਾਈ ਬੁੱਢਾ ਸਾਹਿਬ ਜੀ ਇਸ ਪ੍ਰਕਾਰ ਜਾਣਨਾ ਕਰੀਏ
ਸਹਿਰ
ਜਾਸ ਵਾਹਿਗੁਰੂ ਦੀ ਆਗਿਆ ਵਿੱਚ ਹੀ ਹੈ ਜਾਣ ਕੇ ਨਿਹਾਲ ਹੋਈਏ
ਮਹੱਲਾ ਦੂਜਾ ਨਾਨਕ ਪਰਖੇ ਆਪ ਕੌਣ
ਕਿਸੇ ਸਿੱਖ ਨੂੰ ਪੁੱਛਿਆ ਮਹਾਰਾ ਪਾਰਖੂ ਕੌਣ ਹੁੰਦਾ ਤਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਚ ਆ ਗਏ ਆ ਉੱਥੋਂ ਤਵੇ ਨੂੰ ਡੰਡ ਜਿਹੜਾ ਦੇਣਾ ਸੀ ਦਿੱਤਾ ਗਿਆ ਤੇ ਖਡੂਰੀਆਂ ਨੂੰ ਫਿਰ ਆ ਕੇ ਗੁਰੂ ਸਾਹਿਬ ਨੇ ਇੱਥੇ ਵਸਾਇਆ ਤਾਂ ਹੀ ਬਾਣੀ ਲਿਖਿਆ ਫੇਰ ਵਸਾਇਆ ਫੇਰ ਆਣ ਸੁਰਖਾ ਡੂਰ ਖਡੂਰ ਸਾਹਿਬ ਨੂੰ ਫੇਰ ਆ ਕੇ ਉਹ ਵਸਾਇਆ ਸੀ
ਮਹੱਲਾ ਦੂਜਾ ਨਾਨਕ ਪਰਖੇ ਆਪ ਕਉ
ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਹੜਾ ਆਪਣੇ ਸਰੂਪ ਦੀ ਪਰਖ ਕਰ ਲਵੇ ਆਤਮਾ ਦੀ ਸੱਚੇ ਆਨੰਦ ਰੂਪ ਦੀ
ਤਾਂ ਪਾਰਖ ਜਾਣ
ਗੁਰਮੁਖੋ ਪਾਰਖ ਜਾਣਨਾ ਚਾਹੀਦਾ ਉਹ ਪਾਰਖੂ ਹੈ
ਰੋਗ ਦਾਰੂ ਦੋਵੇਂ ਬੁੱਝੇ
ਮਹਾਰਾਜ ਜੀ ਵੈਦ ਕਾਇਮ ਹੁੰਦਾ ਹੈ ਮਹਾਰਾਜ ਕਹਿੰਦੇ ਵੈਦ ਉਹ ਹੁੰਦਾ ਹੈ
ਰੋਗ ਦਾਰੂ ਦੋਵੇਂ ਬੁੱਝੇ
ਰੋਗ ਨੂੰ ਵੀ ਸਮਝ ਲੈ ਵੀ ਇਹਨੂੰ ਰੋਗ ਇਹ ਹੈ ਤੇ ਦਾਰੂ ਇਹਦਾ ਇਹ ਹੈ ਬੁੱਝ ਲਵੇ
ਤਾਂ ਵੈਦ ਸੁਜਾਣ
ਤਾਂ ਵੈਦ ਚਤੁਰ ਹੁੰਦਾ ਹੈ ਰੋਗ ਹੋਰ ਹੋਵੇ ਦਾਰੂ ਹੋਰ ਹੀ ਨਹੀਂ ਜਾਵੇ ਉਹ ਵੈਦ ਚਤੁਰ ਨਹੀਂ ਹੁੰਦਾ ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਲਿਖਿਆ ਸੇਵਕ ਸਿੱਖੀ ਬੈਰਗੀ ਮਾਰੀ ਬੁੱਢੀ ਰੋਵਣ ਰੰਨਾ ਉਹ ਮਾਈ ਮਾਰਤੀ ਸੀ ਸਿਰ ਦੇ ਕੇ ਇੱਕ ਪੁੜਵੀ ਦੇ ਮੱਥੇ ਤੇ ਵੱਟਾ ਰੱਖ ਕੇ ਇੱਕ ਥੱਲੇ ਰੱਖ ਕੇ ਵੱਟਾ ਮਾਰਿਆ ਕਹਿੰਦੇ ਇਹ ਗਈ ਹੋਣੀ ਹੈ ਕਚੈਨ ਖਾਣ ਵਾਸਤੇ ਕਿਤੇ ਉਹਨਾਂ ਨੇ ਕਿਹਾ ਤਾਂ ਕਿਤੇ ਨਹੀਂ ਗਈ ਕਹਿੰਦੇ ਕਹਿ ਦਿਓ ਤੁਸੀਂ ਮੰਨ ਜਾਓ ਮਾਈ ਮਾਰਤੀ ਸੀ ਜਿਵੇਂ ਉਹ ਝੱਟ ਫੜ ਲਿਆ ਸੀ ਇਹੋ ਜਿਹਾ ਹਕੀਮ ਕੱਚਾ ਜਿਹੜਾ ਸੀ ਸੋ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਇਹ ਲਿਖੇ ਹਨ ਹਾਂਜੀ
ਰੋਗ ਦਾਰੂ ਦੋਵੇਂ
ਰੋਗ ਕੌਣ ਹੈ ਜੀਵਨ ਹੋਮੈ ਦਾ ਰੋਗ ਚਿੰਬੜਿਆ ਹੋਇਆ ਦਾਰੂ ਕੌਣ ਹੈ ਪਰਮੇਸ਼ਰ ਦਾ ਨਾਮ ਸੰਸਾਰ ਰੋਗੀ ਨਾਮ ਦਾਰੂ ਮੈਲ ਲਾ ਕੇ ਸੱਚ ਦੇਣਾ ਦੋਹਾਂ ਗੱਲਾਂ ਨੂੰ ਜਿਹੜਾ ਬੁੱਝ ਲਵੇ ਸਮਝ ਲਵੇ ਗੁਰਾਂ ਦੁਆਰਾ
ਤਾਂ ਵੈਦ ਸੁਜਾਨ
ਤਾਂ ਭਾਈ ਵੈਦ ਉਹ ਗੁਰੂ ਹੈ ਉਹ ਮੁਰਸ਼ਦ ਹੈ ਸੁਜਾਨ ਚੱਕਰ ਅੰਤਰਯਾਮੀ ਦਾ ਸਰੂਪ
ਵਾਟ ਨਾ ਕਰੇ ਮਾਮਲਾ
ਅਤੇ ਦੁਨੀਆਂ ਦੇ ਵਿੱਚ ਵਾਟ ਰਸਤੇ ਤੁਰਦਾ ਆ ਇਹ ਸੰਸਾਰਿਕ ਰਾਹ ਹੈ ਅਦ ਬੰਦੇ ਸੰਸਾਰੋ ਆ ਇਹਦੇ ਵਿੱਚ ਮਾਮਲਾ ਝਗੜੇ ਨਾ ਕਰੇ ਕਿਸੇ ਦੇ ਨਾਲ
ਜਾਣਾ ਰਹਿਮਾਨ
ਆਪਣੇ ਆਪ ਨੂੰ ਪ੍ਰਾਹੁਣਚਾਰੀ ਨਹੀਂ ਨਿਆ ਸਮਝੇ ਕਿ ਅਸੀਂ ਦੁਨੀਆਂ 'ਚ ਇੱਥੋਂ ਚਲੇ ਹੀ ਜਾਣਾ ਕਿਸੇ ਨਾਲ ਝਗੜੇ ਮਾਮਲੇ ਨਾ ਪਾਵੇ ਹਰ ਵਕਤ ਤਿਆਗ ਰੱਖੇ ਦਿਲ ਦੇ ਵਿੱਚ ਵਾਟ ਨਾ ਕਰੀ ਵਾਟ ਦੁਆਏ ਦੇ ਰਾਹ ਨਾ ਪੈਣਾ ਕਰੇ ਮਾਂ ਮਲਾ ਮਾਂ ਮਾਇਆ ਨੂੰ ਮਰਦੇ ਦੇ ਹਿਰਦੇ ਵਿੱਚੋਂ ਆਪਣੇ ਆਪ ਨੂੰ ਪ੍ਰਾਹੁਣਚਾਰੀ ਵੀ ਨਹੀਂ ਜਾਣਨਾ ਕਰੇ ਐਸਾ ਗਿਆਨਵਾਨ ਹੋਵੇ
ਮੂਲ ਜਾਣ ਗੱਲਾਂ ਕਰੇ
ਮੂਲ ਰੂਪ ਜੋ ਪਰਮੇਸ਼ੁਰ ਉਹਦੇ ਜਾਣਨ ਵਾਲੇ ਬਚਨ ਕਰੇ ਮੂਲ ਰੂਪ ਜੋ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਇਹਦੇ ਚ ਭਈ ਪ੍ਰਾਪਤ ਮਾਨੁਖ ਦੇ ਹੋਈ ਆ ਗੋਬਿੰਦ ਮਿਲ ਕੇ ਤੇਰੀ ਬਰੀ ਆ ਉਹਦੇ ਜਾਣਨ ਵਾਲੀਆਂ ਮੂਲ ਰੂਪ ਪਰਮੇਸ਼ੁਰ ਦੇ ਬਾਰੀਆਂ ਬਚਨ ਮਿਲਾਸ ਕਰੇ ਗੁਰਾਂ ਨੇ ਮਿਲ ਕੇ
ਹਾਣ ਲਾਏ ਹਾਣ
ਹਾਨੀ ਲਾਉਣ ਵਾਲੇ ਜਿਹੜੇ ਕੰਮ ਕਰੋ ਤਾਂ ਉਹਨਾਂ ਦੀ ਹਾਨੀ ਲਾਵੇ ਉਹਨਾਂ ਦਿਲ ਤੋਂ ਮੇਟੇ ਹਾਣ ਲਾਏ ਹਾਣ ਹਾਣ ਕੌਣ ਹੈ ਹਾਣੀ ਕੌਣ ਹੈ ਚੇਤ ਅਦਵੈਤ ਆਨੰਦ ਰੂਪ ਉਹਦੇ ਨਾਲ ਹਾਣ ਕੌਣ ਹੈ ਇਹ ਪਰਤਕ ਚੇਤਨ ਉਹਦੇ ਨਾਲ ਮੇਲ ਦੇਵੇ ਸੋ ਜੇ ਹੋਮੇ ਵਿੱਚ ਕੋਈ ਨਾ ਆਖੇ ਘੱਟ ਹੋਮੇ ਜਾਈਏ
ਲੱਭ ਨਾ ਚੱਲੇ ਸੱਚ ਰਹੇ
ਵਿਚੋਲਾ ਕੌਣ ਚੰਗਾ ਹੈ ਜੀ ਹਜ਼ੂਰ ਫਰਮਾਉਂਦੇ ਹਨ
ਲੱਭ ਨਾ ਚੱਲੇ ਸੱਚ ਰਹੇ
ਉਹਨਾਂ ਕਰੇ ਵੀ 6000 ਦੇਵੇ ਰੁਪਈਆ ਉਹਨਾਂ ਤੋਂ ਸਾਕ ਬੜੇ ਆਉਂਦੇ ਜੇ ਸਾਕ ਦੇਣੇ ਤਾਂ ਕਿਉਂ ਲਾਭ ਕੁੜੀ ਵਾਲਿਆਂ ਵੱਲੋਂ ਵੀ ਇੰਨੇ ਪੈਸੇ ਲੈ ਲਵੇ ਕਿਉਂ ਲੱਭ ਵਿੱਚ ਨਾ ਚਲਾਇਮਾਨ ਹੋਵੇ ਸੱਚਾਈ ਵਿੱਚ ਰਵੇ ਸਾਫ ਪੁੱਤਰੀ ਤੇਰੀ ਜਜਮਾਨ ਕੀ ਸਾ ਤੇਰੀ ਇਹ ਧਨ ਖੱਤ ਤੇ ਜਨਮ ਗਿਆ ਇਹ ਹਾਲਤ ਨਾ ਹੋਵੇ
ਤੂੰ ਵਿਸ਼ਟ ਪਰਵਾਨ
ਵਿਸ਼ਟ ਵਿਚੋਲਾ ਪ੍ਰਮਾਣ ਨੀਕ ਹੁੰਦਾ ਇਵੇਂ ਲੱਭ ਵਿੱਚ ਵੀ ਜੋ ਕੁਛ ਮਾਲ ਤਵਲ ਹੈ ਸੋ ਅਭੀ ਉੱਠ ਭੇਟ ਹਮਾਰੀ ਹੀ ਕੀਜੈ ਜੋ ਤੇਰੇ ਘਰ ਚ ਮਾਲ ਹੋਇਆ ਸੋ ਮੇਰੀ ਭੇਟਾ ਕਰ ਦੇ ਤੇ ਮੇਰੋ ਹੀ ਧਿਆਨ ਕਰੋ ਨਿਸਵਾਸਰ ਭੁੱਲ ਕੇ ਮੈਂ ਹੀ ਚਿਲਾ ਕਾਸ ਮੇਰਾ ਹੀ ਧਿਆਨ ਕਰਿਆ ਕਰ ਭੁੱਲ ਕੇ ਹੋਰ ਕਿਸੇ ਦਾ ਨਾਮ ਨਾ ਲਈ ਇਹੋ ਜਿਹਾ ਉਪਦੇਸ਼ ਦੇਣ ਵਾਲਾ ਆਦਮੀ ਜਿਹੜਾ ਵਿਚੋਲਾ ਨਹੀਂ ਹੁੰਦਾ ਗੁਰੂ ਨਹੀਂ ਹੁੰਦਾ ਜਿਹੜਾ ਲਾਲ ਵਿੱਚ ਲਾਜਮਾਨ ਨਾ ਹੋਵੇ ਕਦੇ ਪਦਾਰਥਾਂ ਵਿੱਚ ਸਚਿਆਈ ਵਿੱਚ ਰਵੇ ਉਹ ਵਿਚੋਲਾ ਗੁਰੂ ਪ੍ਰਮਾਣ ਨੀਕ ਸਫਲਾ ਹੈ
ਹਰ ਸੰਧੇ ਆਕਾਸ਼ ਕਉ
ਜਿਹੜਾ ਭਾਈ ਆਕਾਸ਼ ਨੂੰ ਤੀਰ ਸਿੰਨੇਗਾ
ਕਿਉਂ ਪਹੁੰਚੇ ਬਾਣ
ਉਹ ਤੀਰ ਕਿਵੇਂ ਪਹੁੰਚ ਸਕੇਗਾ ਧੁਰ ਉਹ ਆਕਾਸ਼ ਨੂੰ ਤਾਂ ਬਿੰਨ ਹੀ ਨਹੀਂ ਸਕਦਾ, ਉਹਦੇ ਸਿਰ ਤੇ ਹੀ ਆ ਕੇ ਉਲਟਾ ਆ ਕੇ ਬੈਠਣਾ। ਜੇ ਕੋਈ ਸਰਸੰਦੇ ਜਨ ਉੱਪਰ ਫਿਰ ਉਲਟੋ ਤੁਸੀਂ ਲਗਾ ਗਏ ਗੋ, ਉਸ ਨੂੰ ਕੀ ਲਾ ਕੇ ਲੱਗਣਾ, ਆਕਾਸ਼ ਦੀ ਨਹੀਂ ਆਈ। ਜੋ ਮਹਾਤਮਾ ਤੇਰਾ ਆਕਾਸ਼ ਵਿੱਚ ਰਹਿਣ ਵਾਲੇ ਉਹਨਾਂ ਨੂੰ ਸਰਾਹ ਰੂਪੀ ਚੀਜ਼ ਜੇ ਕੋਈ ਸੁਣੇਗਾ
ਕਿਉਂ ਪਹੁੰਚਾਏ ਬਾਹਰ,
ਉਹ ਚੀਜ਼ ਕਿਵੇਂ ਉਹਨਾਂ ਕੋਲੇ ਪਹੁੰਚੇਗਾ, ਨਹੀਂ ਪਹੁੰਚ ਸਕੇਗਾ।
ਅੱਗੇ ਉਹ ਅਗਮ ਹੈ,
ਪਰਮੇਸ਼ਰ ਦਾ ਗਮਤਾ ਤੋਂ ਰਹਿਤ ਹੈ, ਉਹ ਮਹਾਤਮਾ ਵੀ ਗਮਤਾ ਤੋਂ ਰਹਿਤ ਹੈ, ਬ੍ਰਹਮ ਦਾ ਰੂਪ ਹੋਣੇ ਤੇ
ਵਾਹਿਦੁੜ ਜਾਣ,
ਜਿਹੜਾ ਵਾਹਣ ਵਾਲਾ ਉਹਦੇ ਤੇ ਜਾਣਨਾ ਕਰੋ, ਦਰੱਕ ਦੇ ਕੇ ਵੱਜੇਗਾ, ਵਾਹਿਦੁੜ ਵਾਹਣ ਵਾਲਾ ਹੀ ਜਾਣੋ ਨਾਸ ਹੋਵੇਗਾ। ਇੱਕ ਮਹਾਤਮਾ ਸਨ ਕਲਕੱਤੇ ਵਿੱਚ, ਇਹ ਗਏ ਉੱਥੇ, ਇੱਕ ਕੋਈ ਆਦਮੀ ਆਦਮ ਖਾਣਾ ਆਦਮੀ ਰਹਿੰਦਾ ਸੀ, ਉਹ ਸਰਦਾਰ ਵਿਚਾਰਾ ਕਹਿਣ ਲੱਗਾ ਮਹਾਰਾਜ ਇੱਧਰ ਨਾ ਜਾਇਓ, ਕਿ ਕਿਉਂ, ਇੱਥੇ ਵੀ ਆਦਮ ਖਾਣਾ ਆਦਮੀ ਰਹਿੰਦਾ, ਤੁਸੀਂ ਉਹਦੇ ਕੋਲੇ ਨਾ ਜਾਓ, ਉਹ ਮੰਤਰੀ ਜੰਤਰੀ ਹੈ। ਇਹ ਕਹਿੰਦੇ ਵੀ ਇੱਕ ਵਾਰੀ ਜਾਵਾਂਗੇ, ਉਹ ਚਲੇ ਗਏ ਜੀ। ਜਿਸ ਵੇਲੇ ਗਏ ਤੇ ਉਹ ਸਾਧ ਬੜਾ ਹੱਸਿਆ ਵੀ ਇਹਨੂੰ ਪਤਾ ਨਹੀਂ ਮੇਰੇ ਕੋਲੇ ਆ ਗਿਆ, ਅੱਗੇ 60 ਆਦਮੀ ਮੈਂ ਮੁਕਾਤੇ ਹੈ। ਇਸ ਖਿਆਲ ਵਿੱਚ ਬੜਾ ਹੱਸ ਕਹਿੰਦਾ ਆਈਏ ਸੰਤ ਜੀ ਆਈਏ। ਕਹਿੰਦੇ ਆਏ ਮਹਾਰਾਜ, ਦੱਸੋ, ਕਹਿੰਦੇ ਤੁਹਾਨੂੰ ਕੁਛ ਤਮਾਸ਼ਾ ਵਿਖਾਈਏ, ਅੰਗਰੇਜ਼ੀ ਦਿਖਾਓ। ਹੁਣ ਕੱਚਾ ਤਾਗਾ ਫੜਾ ਕੇ ਕੁਟੀਆ ਤੋਂ ਬਾਹਰ ਬਿਠਾ ਦਿੱਤਾ, ਜੋ ਕੁਟੀਆ ਤੋਂ ਬਾਹਰ ਬਿਠਾਏ ਸੰਤ ਕੁਛ ਮੂਲ ਮੰਤਰ ਦਾ ਜਾਪ ਕਰਨ ਵਾਲਾ ਸੀ, ਨਿਰਮਲਾ ਸੰਤ ਸੀ ਇਹ। ਜਿਸ ਵੇਲੇ ਉੱਥੇ ਬਾਹਰ ਬਿਠਾ ਦਿੱਤਾ ਤੇ ਉਹਨੇ ਮੰਤਰ ਪੜਿਆ, ਉਹ ਤਾਗਾ ਲੋਹੇ ਦੀ ਤਾਰ ਬਣ ਗਿਆ, ਲੋਹੇ ਦੀ ਤਾਰ ਬਣ ਕੇ ਫਿਰ ਉਹ ਤਾਗਾ ਅੱਗ ਦੀ ਲਾਟ ਆਈ ਉਹਦੇ ਵਿੱਚ। ਇਹਦੇ ਮੂੰਹ ਨਿਕਲਿਆ, ਹੇ ਗੁਰੂ ਨਾਨਕ ਸਾਹਿਬ, ਮੈਂ ਤਾਂ ਗਲਤੀਆਂ ਦਾ ਭਰਿਆ ਹੋਇਆ। ਮੂਲ ਮੰਤਰ ਸ਼ੁਰੂ ਹੋ ਗਿਆ ਡਰਦੇ ਦੇ, ਉਹ ਅੱਗ ਉੱਥੇ ਹੀ ਖੜੀ ਰਹੀ, ਅਗਾਹ ਨਾ ਵਧੀ। ਉਹ ਸਾਰ ਘੋੜੀ ਮੰਤਰੀ ਸੀ, ਉਹ ਜ਼ੋਰ ਦੇ ਨਾਲ ਅੱਗੇ ਛੱਡਣਾ ਚਾਹੇ, ਇਹ ਅੱਗ ਅੱਗੇ ਨਾ ਆਵੇ ਮੂਲ ਮੰਤਰ ਪੜ੍ਹਦਾ ਕਰਕੇ। ਇਹਨੂੰ ਭਰੋਸਾ ਆ ਗਿਆ ਵੀ ਮੂਲ ਮੰਤਰ ਨੇ ਮੇਰੀ ਰੱਖਿਆ ਕੀਤੀ ਹੈ। ਬਹੁਤ ਚੇਤਾ ਕਾਦਰ ਕਰਕੇ ਗੁਰੂ ਸਾਹਿਬ ਜੀ ਲੱਗ ਗਿਆ। ਫਿਰ ਉਹ ਅੱਗ ਉਲਟਣ ਲੱਗੀ, ਅੱਗ ਉਲਟ ਕੇ ਉਸੇ ਸਾਧ ਨੂੰ ਜਿਵੇਂ ਬਿਜਲੀ ਸਾੜ ਦਿੰਦੀ ਹੈ ਨਾ ਸਰੀਰ ਨੂੰ, ਐਂ ਉਹਦੇ ਨੂੰ ਧੂੰਆਂ ਉੱਠੇ, ਉਹਦੇ ਸਰੀਰ 'ਚੋਂ ਸੜ ਗਿਆ। ਜਦ ਲੋਕਾਂ ਨੂੰ ਆ ਕੇ ਵੇਖਿਆ, ਸਾਧ ਜੀ ਫਿਰ ਪਾਲਕੀ ਚੜ੍ਹਾ ਕੇ ਸਾਰੇ ਸ਼ਹਿਰ 'ਚ ਫੇਰਿਆ ਕਿ ਧੰਨ ਸੰਤਾ ਤੈਂ ਸਾਨੂੰ ਬਚਾ ਲਿਆ, 60 ਆਦਮੀ ਉਹਨੇ ਆਲਮ ਖਾਣੇ ਨੂੰ ਮੁਕਾ ਦਿੱਤੇ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਅੱਗੇ ਉਹ ਅਗਮ ਹੈ,
ਸਰਸੰਗ ਦੇ ਅਗਾਸ ਕੋ ਕਾਹਦੀ ਨੇ, ਜੋ ਮਹਾਤਮਾ ਹੈ, ਜੇ ਕੋਈ ਸਰਾਫ ਰੂਪੀ ਤੀਰ ਸਿੰਨੇ ਉਹਨਾਂ ਨੂੰ
ਕਿਉਂ ਪਹੁੰਚਿਆ ਬਾਣ,
ਉਹ ਕਿਵੇਂ ਤੀਰ ਪਹੁੰਚ ਸਕਦਾ ਹੈ? ਜਿਵੇਂ ਗੁਰੂ ਅੰਗਦ ਸਾਹਿਬ ਦੇ ਤੇ ਤੀਰ ਉਹ ਪਹੁੰਚਾਉਣਾ ਚਾਹੁੰਦਾ ਸੀ, ਕਿ ਨਾ ਤਬਾ ਜਿਹੜਾ ਯੋਗੀ ਸੀ,
ਅੱਗੇ ਉਹ ਅਗਮ ਹੈ,
ਅਗਮ ਅਕਾਲ ਪੁਰਖ ਰੂਪ ਹਨ,
ਵਾਹਿਦੁੜ ਜਾਣ
ਵਾਲਾ ਨੂੰ ਯੋਗੀ ਮਾਰੇਗਾ, ਜੱਟਾਂ ਨੂੰ ਘੜੀਸ ਕੇ ਉਵੇਂ ਮਾਰਤਾ। ਇਹ ਦੋਵੇਂ ਸਲੋਕ ਉੱਥੇ ਮਹਾਰਾਜ ਨੇ ਵਿਚਾਰੇ ਹੈ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਜੋਗੀ ਦੇ ਅੰਤ ਦੇ ਸਮੇਂ ਦਾ ਪ੍ਰਗਟ ਕੀਤਾ ਹੈ। ਇਹ ਖਲੂਰੀਆਂ ਦੀ ਯਾਦਗਾਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ।
ਪੌੜੀ ਨਾਰੀ ਪੁਰਖ ਪਿਆਰ,
ਨਾਰੀ ਪੁਰਖ ਪਿਆਰ, ਇਸਤਰੀਆਂ ਦੇ ਪੁਰਸ਼ਾਂ ਦਾ ਆਪੋ ਵਿੱਚ ਹੀ ਪਿਆਰ ਹੁੰਦਾ ਹੈ। ਪਹਿਲੇ ਪਾਤਸ਼ਾਹ ਸੁਣਾਉਂਦੇ ਆ
ਪ੍ਰੇਮ ਸਿੰਗਾਰੀਆ,
ਪ੍ਰੇਮ ਦੇ ਸ਼ਿੰਗਾਰ ਦੇ ਸਹਿਜ ਜਿਹੜੀਆਂ ਸ਼ਿੰਗਾਰੀਆਂ ਹੁੰਦੀਆਂ,
ਕਰਨ ਭਗਤ ਦਿਨ ਰਾਤ,
ਇਸਤਰੀ ਦੇ ਪੁਰਸ਼ ਜਿਹੜੇ ਆਪੋ ਵਿੱਚ ਹੀ ਭਗਤੀ ਰਾਤ ਦਿਵੇ ਕਰਦੇ ਹੈ।
ਨਾ ਰਹਿਣੀ ਵਾਰੀਆ,
ਰਹਿੰਦੇ ਨੀ ਜਿਹੜੇ ਵਾਰੀਆਂ ਵਰਗੇ ਹੋਏ ਕਿਸੇ ਦੇ, ਹਰ ਵਕਤ ਪਤੀ ਦੇ ਸਤੀ ਮਿਲ ਕੇ ਵਾਹਿਗੁਰੂ ਦੀ ਬੰਦਗੀ ਕਰਦੇ ਹੈ।
ਮਹਿਲਾ ਮੰਜ ਨਿਵਾਸ,
ਉਹ ਪਤੀ ਦੇ ਮਹਿਲਾਂ 'ਚ ਨਿਵਾਸ ਕਰਦੀਆਂ ਹਨ।
ਸ਼ਬਦ ਸਵਾਰੀਆ,
ਜਿਹਨਾਂ ਨੇ ਸ਼ਬਦ ਨਾਲ ਆਪਣੀ ਚਿੱਦੀਆਂ ਬੱਤੀਆਂ ਸਵਾਰ ਲਈਆਂ।
ਸੱਚ ਕਹਿਣ ਅਰਦਾਸ,
ਸੱਚੀ ਅਰਦਾਸ, ਸੱਚ ਬੋਲਦੀਆਂ ਪਤੀ ਦੇ ਅੱਗੇ, ਤੇ ਅਰਦਾਸ ਪਾ ਕੇ ਹੰਕਾਰ ਨਹੀਂ ਕਰਦੀਆਂ, ਬੇਨਤੀ ਕਰਦੀਆਂ।
ਵਿਚਾਰੀਆ,
ਉਹ ਵਿਚਾਰ ਵਾਲੀਆਂ ਬੀਬੀਆਂ ਮੰਨੀਆਂ ਜਾਂਦੀਆਂ ਹਨ।
ਸੋਹਣ ਖਸਮੈ
ਪਾਸ, ਉਹ ਪਤੀ ਦੇ ਪਾਸ ਬੀਬੀਆਂ ਸੋਹਣੀਆਂ ਹਨ।
ਹੁਕਮ ਸਿਧਾਰੀਆ,
ਜਿਹੜੀਆਂ ਹੁਕਮ ਵਿੱਚ ਸੁਧਾਰੀਆਂ ਵਿਚਰਦੀਆਂ ਚੱਲਦੀਆਂ।
ਸਖੀ ਕਹਿਣ ਅਰਦਾਸ,
ਸਖੀਆਂ ਦੇ ਨਾਲ ਮਿਲ ਕੇ ਵੀ ਅਰਦਾਸ ਬੇਨਤੀ ਮਾਣ ਨਹੀਂ ਕਰਦੀਆਂ, ਆਪਦੇ ਗੁਣਾਂ ਦਾ ਅਰਦਾਸ ਕਰਦੀਆਂ ਹਨ।
ਮਨੋ
ਪਿਆਰੀਆਂ, ਮਨ ਚੋਂ ਪਿਆਰੀਆਂ ਹਨ।
ਬਿਨ ਨਾਵੈ ਤ੍ਰਿਗਵਾਸ,
ਇਹ ਦ੍ਰਿਸ਼ਟਾਂਤ, ਇਹਨੇ ਦਾ ਦ੍ਰਿਸ਼ਟਾਂਤ ਸੁਣੋ।
ਨਾਰੀ ਪੁਰਖ ਪਿਆਰ,
ਨਾਰੀ ਕੌਣ ਜਗਿਆਸੂ, ਪੁਰਖ ਕੌਣ ਗੁਰੂ ਮੁਰਸ਼ਦ, ਉਹਨਾਂ ਦਾ ਆਪੋ ਵਿੱਚ ਹੀ ਪਿਆਰ ਹੈ।
ਪ੍ਰੇਮ ਸਿੰਗਾਰੀਆ,
ਪਰਮੇਸ਼ੁਰ ਦੇ ਪ੍ਰੇਮ ਦੇ ਸ਼ਿੰਗਾਰ ਸਾਧਨਾ ਦੇ ਬਰਾਬਰ ਏਕਾਦਕਾਂ ਨੂੰ ਸ਼ਿੰਗਾਰਿਆ ਹੈ।
ਕਰਨ ਭਗਤ ਦਿਨ ਰਾਤ,
ਦੇ ਵਾਹਿਗੁਰੂ ਦੀ ਭਗਤੀ ਗੁਰੂ ਤੇ ਸਿੱਖ ਮਿਲ ਕੇ ਉਹ ਕਰਦੇ ਹੈ।
ਨਾ ਰਹਿਣੀ
ਵਾਰੀਆ, ਵਾਰੀਆ ਵਰਗੇ ਹੋਏ ਰਹਿੰਦੇ ਨੇ ਹਰ ਵਕਤ। ਨਾ ਰਹਿ ਨਿਵਾਰੀਆ, ਨਿਵਾਰੀਆਂ ਨਿਵਰਤ ਕੀਤੀਆਂ ਹੋਈਆਂ ਕਿਸੇ ਦੀਆਂ, ਉਹ ਨਹੀਂ ਰਹਿੰਦੀਆਂ, ਹਟਦੀਆਂ ਨੇ, ਪਾਠ ਰਹਿੰਦੀ ਵਾਰੀਆ ਕਰੋ। ਅਰਥ ਵਾਸਤੇ ਰਹਿ ਨਿਵਾਰੀਆ, ਨਾ ਰਹਿ ਨੀ ਵਾਰੀਆ, ਨਹੀਂ ਨਿਵਰਤ ਕੀਤੀਆਂ ਹੋਈ ਰਹਿੰਦੀਆਂ। ਵਾਰੀਆਂ ਵੀ ਪੰਜਾਬੀ 'ਚ ਵਰਜਨ ਦਾ ਨਾਂ ਹੀ ਹੈ, ਉਹ ਰੋਕਾਂ ਦੀਆਂ ਰਹਿੰਦੀਆਂ ਨੀ ਹਨ।
ਮਹਿਲਾ ਮੰਝ ਨਿਵਾਸ,
ਉਹਨਾਂ ਦਾ ਮਹਲ ਕੁੜੀਆਂ ਪਦ ਰੂਪੀ ਮਹਿਲਾਂ ਦੇ ਵਿੱਚ ਨਿਵਾਸ ਹੈ।
ਸ਼ਬਦ ਸਵਾਰੀਆ,
ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਚੰਗੀਆਂ ਦਿੱਤੀਆਂ ਸਵਾਰ ਲਈਆਂ ਹਨ।
ਸੱਚ ਕਹਿਣ ਅਰਦਾਸ,
ਸੱਚ ਨਾਮ ਬੋਲਦੀਆਂ ਨੇ, ਅਰਦਾਸ ਬੇਨਤੀ ਪਾ ਕੇ ਕਹਿੰਦੀਆਂ ਹਨ।
ਵਿਚਾਰੀਆ,
ਵਾਹਿਗੁਰੂ ਦੇ ਬ੍ਰਹਮ ਗਿਆਨ ਦੀ ਵਿਚਾਰ ਵਾਲੀਆਂ ਹਨ।
ਸੋਹਣ ਖਸਮੈ ਪਾ,
ਵਿਚਾਰ ਗਰੀਬੀ ਵਾਲੀਆਂ ਹਨ।
ਸੋਹਣ ਖਸਮੈ ਪਾ,
ਅਕਾਲ ਪੁਰਖ ਦੇ ਪਾਸ ਸ਼ੋਭਨੀਕ ਹੁੰਦੀਆਂ ਹਨ। ਬ੍ਰਹਮ ਗਿਆਨੀ ਆਪ ਸਰੂਪ ਹੋ ਕੇ
ਹੁਕਮ ਸਿਧਾਰੀਆ,
ਦੇ ਹੁਕਮ ਦੁਆਰਾ ਅੰਤਰਮੁਖ ਦੁਖੀਆਂ ਬ੍ਰਹਮਾਕਾਰ ਹੋ ਕੇ ਸੁਧਾਰੀਆਂ ਚੱਲੀਆਂ।
ਸਖੀ ਕਹਿਣ ਅਰਦਾਸ,
ਸਖੀਆਂ ਮਹਾਤਮਾ ਦੇ ਨਾਲ ਮਿਲ ਕੇ ਹੰਕਾਰ ਦੇ ਬਚਨ ਨਹੀਂ ਕਰਦੀਆਂ, ਆਪਦੇ ਗੁਣਾਂ ਦੇ ਅਰਦਾਸ ਬੇਨਤੀ ਕਰਦੀਆਂ ਹਨ।
ਮਨੋ ਪਿਆਰੀਆ,
ਮੇਰੇ ਵਾਹਿਗੁਰੂ ਨੂੰ ਮਨ ਚੋਂ ਪਿਆਰੀਆਂ ਹਨ।
ਮੈਨੂੰ ਨਾਮ ਹੈ ਪ੍ਰਿਗਵਾਸ,
ਜਿਹੜੀਆਂ ਮਹਾਰਾਜ ਦੇ ਨਾਮ ਤੋਂ ਬਿਨਾਂ ਉਹ ਕਹਿੰਦੀਆਂ ਅਸੀਂ ਵਸਦੀਆਂ ਅਹੰ ਬ੍ਰਹਮਾਸਮੀ ਨਿਸੰਗ ਭੋਗ ਲਕਸ਼ਮੀ। ਮਹਾਰਾਜ ਕਹਿੰਦੇ ਬਿਨਾਂ ਨਾਮ ਦਾ ਤਰਕਾਰ ਹੈ ਉਹਨਾਂ ਦਾ, ਜਿਹੜਾ ਵਸਣਾ ਮੰਨਦੀਆਂ ਉਹਨਾਂ ਦਾ ਵਾਸ਼ਨਾ ਜਿਹੜੀ ਅੰਦਰ ਵਸੀ ਹੋਈ ਹੈ, ਤਰਕਾਰ ਕਰਦੀ ਹੈ ਉਹਨਾਂ ਦਾ ਵਸਣਾ।
ਜਿਹੜੇ
ਨੂੰ ਇਹੋ ਜਿਹੇ ਜੀਵੇ ਹੋਏ ਦਾ ਫਟਕਾਰ ਹੋਇਆ ਜੀਵਨ ਦਾ।
ਸ਼ਬਦ ਸਵਾਰੀ ਆ,
ਜਿਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਦੀ ਮਹਾਰਾਜ ਆਸਾ ਸਵਾਰ ਦਿੱਤੀ, ਪੂਰਨ ਕਰ ਦਿੱਤੀ ਹੈ ਆਸ ਹੀ ਵਾਹਿਗੁਰੂ ਦੇ ਮਿਲਣ ਦੀ। ਉਹਨਾਂ ਨੇ ਬਿਰਤੀ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਵਾਰ ਲਈ ਹੈ।
ਅੰਮ੍ਰਿਤ ਪੀ ਗਿਆ,
ਅੰਮ੍ਰਿਤ ਨਾਮ ਦੁਆਰਾ ਅੰਮ੍ਰਿਤ ਬ੍ਰਹਮਾਨੰਦ ਨੂੰ ਉਹਨਾਂ ਨੇ ਪੀਤਾ ਹੈ, ਨਿਹਾਲ ਹੋ ਗਏ ਹਨ।
ਬਿਨ ਨਾਵੈ ਤ੍ਰਿਗਵਾਸ, ਫਿਟ ਸੋ ਜੀਵਿਆ, ਸ਼ਬਦ ਸਵਾਰੀ ਆਸ,
ਅੰਮ੍ਰਿਤ ਪੀਆ, ਵਾਹਿਗੁਰੂ ਦਾ ਖਾਲਸਾ।
ਅੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ, ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਕੀ ਫਤਿਹ। ਸਤਿ ਸ੍ਰੀ ਅਕਾਲ। ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸਿੱਧ ਦਰਸ਼ਨ ਕਰਨ ਵਾਸਤੇ ਆਏ ਹੈ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ, ਇਹ ਸਤਿਗੁਰੂ ਪਰਮੇਸ਼ਰ ਦੇ ਨਾਮ ਦੀ ਕਿੰਨੀ ਭੁੱਖ ਹੋਣੀ ਚਾਹੀਦੀ ਹੈ, ਆਪ ਨੂੰ ਕਿੰਨੀ ਭੁੱਖ ਹੈ ਮਹਾਰਾਜ ਦੇ ਨਾਮ ਦੀ, ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ।
ਸਲੋਕ ਮਹੱਲਾ ਪਹਿਲਾ, ਮਾਰੂ ਮੀਂਹ ਨਾ ਤ੍ਰਿਪਤਿਆ।
ਇਸ ਤਰ੍ਹਾਂ ਜਿਸ ਪ੍ਰਕਾਰ ਮਾਰੂ ਥਲ ਜੋ ਰੇਤੇ ਵਾਲਾ ਸਥਾਨ ਹੈ ਉਹ ਮੀਂਹ ਕਰਕੇ ਤ੍ਰਿਪਤ ਨਹੀਂ ਹੁੰਦਾ, ਫੇਰ ਵੀ ਖੁਸ਼ਕ ਦਾ ਖੁਸ਼ਕ ਹੋ ਜਾਂਦਾ ਕਿੰਨਾ ਵਰਖਾ ਪੈ ਜਾਵੇ।
ਅੱਗੀ ਲਹਿ ਨਾ
ਜਿਸ ਪ੍ਰਕਾਰ ਅੱਗ ਦੀ ਲੱਕੜਾਂ ਬਾਲਣ ਕਰਕੇ ਭੁੱਖ ਨਹੀਂ ਲੈਂਦੀ, ਕਿਤਨਾ ਬਾਲਣ ਬਾਲਣ ਹੋਵੇ ਬਣ ਹੋਵੇ ਉਹਨੂੰ ਦਗਦ ਕਰਕੇ ਫੇਰ ਵੀ ਮਰਦੀ ਰਹਿੰਦੀ ਹੈ।
ਰਾਜਾ ਰਾਜ ਨਾ ਤ੍ਰਿਪਤਿਆ,
ਅਤੇ ਜਿਹੜੇ ਰਾਜੇ ਲੋਕ ਆ ਉਹ ਰਾਜ ਨੂੰ ਪਾ ਕੇ ਤ੍ਰਿਪਤਿਆ ਰਹਿੰਦੇ ਨਹੀਂ ਹਨ। ਜਿਵੇਂ
ਸਾਇਰ ਭਰੇ ਕਿਸ ਕੋ,
ਤੇ ਸਮੁੰਦਰ ਜਿਹੜੇ ਖਾਲੀ ਆ ਉਹ ਕਿਸ ਨੂੰ ਭਰੇ ਹਨਗੇ, ਤੇ ਸੁੱਕੇ ਹੋਏ ਜਿਹੜੇ ਸਰੋਵਰ ਹੋਣ ਉਹਨਾਂ ਨੂੰ ਜੇ ਭਰਿਆ ਨਹੀਂ ਜਾਂਦਾ। ਇਸੇ ਪ੍ਰਕਾਰ
ਨਾਨਕ ਸੱਚੇ ਨਾਮ ਕੀ
ਮਾਰੂ ਮੀਂਹ ਨਾ ਤ੍ਰਿਪਤਿਆ, ਜਿਵੇਂ ਮਾਰੂ ਥਲ ਮੀਂਹ ਕਰਕੇ ਨਹੀਂ ਤ੍ਰਿਪਤ ਹੁੰਦਾ ਵਰਖਾ ਕਰਕੇ, ਐਂ ਸਾਡਾ ਜਿਹੜਾ ਹਿਰਦਾ ਹੈ ਉਹ ਮਹਾਰਾਜ ਸਾਹਿਬ ਦੇ ਵਿਯੋਗ ਕਰਕੇ ਮਾਰੂ ਫਲਦੀ ਨਹੀਂ ਆਈ ਹੈ। ਗੁਰਾਂ ਦੇ ਉਦੇਸ਼ ਵੀ ਬਦਲ ਭਾਵਾਂ ਕਿੰਨਾ ਪਈ ਜਾਵੇ ਫੇਰ ਵੀ ਰੱਜ ਨਹੀਂ ਆਉਂਦਾ, ਹੋਰ ਹੀ ਸੁਣੀ ਜਾਈਏ ਗੁਰੂ ਸਾਹਿਬ ਦੇ ਉਪਦੇਸ਼ ਨੂੰ ਹੋਰ ਹੀ ਸੁਣੀ ਜਾਈਏ। ਚਾਹੁੰਦਾ ਜਿੱਤ
ਅੱਗੀ ਲਹਿ ਨਾ ਭੁੱਖ,
ਅੱਗ ਦੀ ਜਿਵੇਂ ਜੰਗਲ ਨੂੰ ਸਾੜ ਕੇ ਵੀ ਭੁੱਖ ਨਹੀਂ ਲੈਂਦੀ ਹੈ, ਇਸੇ ਪ੍ਰਕਾਰ ਸਾਡੇ ਅੰਦਰ ਬ੍ਰਹਮ ਅਭਿਆਸ ਰੂਪੀ ਜਿਹੜੀ ਅਗਨੀ ਹੈ ਉਹ ਮਿੱਥਿਆ ਨਿਸ਼ਚੇ ਰੂਪ ਕਰਨ ਰੂਪ ਸ੍ਰਿਸ਼ਟੀ ਨੂੰ ਜਿਹੜਾ ਇਹ ਸਾੜਨਾ ਹੈ ਇਸ ਬਣ ਨੂੰ ਸਾੜ ਕੇ ਭੁੱਖ ਨਹੀਂ ਲੈਂਦੀ ਹੈ।
ਰਾਜਾ ਰਾਜ ਨਾ ਤ੍ਰਿਪਤਿਆ,
ਰਾਜੇ ਜਿਹੜੇ ਰਾਜ ਕਰਕੇ ਤੁਸੀਂ ਬ੍ਰਹਮ ਦੇਵਤੇ ਜਿਹੜੇ ਆ ਬ੍ਰਹਮ ਆਨੰਦ ਕਰਕੇ ਹੋਰ ਸੰਸਾਰ ਦੇ ਪਦਾਰਥਾਂ ਨੂੰ ਤਾਂ ਰੱਜ ਜਾਂਦੇ ਹੈ, ਉਹਨਾਂ ਨੂੰ ਆਤਮ ਤ੍ਰਿਪਤੀ ਦੀ ਪ੍ਰਾਪਤੀ ਹੋਣ ਤੋਂ ਬਾਅਦ ਉਹ ਜਾਣੀ ਹਰ ਵਕਤ ਕਿਉਂ ਚਾਹੁੰਦੇ ਕਿ ਹੋਰ ਸਾਨੂੰ ਆਨੰਦ ਪ੍ਰਾਪਤ ਹੋਵੇ, ਹੋਰ ਆਨੰਦ ਪ੍ਰਾਪਤ ਹੋਵੇ।
ਸਾਇਰ ਭਰੇ ਕਿਸ ਕੋ,
ਸਾਰ ਸਮੁੰਦਰ ਕਿਸ ਨੂੰ ਭਰੇ ਹੈ ਕਿ ਸੁੱਕੇ ਹੋਏ ਸਮੁੰਦਰ ਹਨਗੇ, ਇਸੇ ਪ੍ਰਕਾਰ ਸਾਇਰ ਦੀ ਜਿਹੜੇ ਚਿੱਤ ਹਨਗੇ ਭਗਤਾਂ ਦੇ ਉਹ ਕਿਸ ਭੱਲੇ ਵਾਹਿਗੁਰੂ ਦੇ ਨਾਮ ਤੋਂ ਬਗੈਰ
ਨਾਨਕ ਸੱਚੇ ਨਾਮ
ਇਹ ਦ੍ਰਿਸ਼ਟਾਂਤ ਦੇ ਕੇ ਦਾ ਦ੍ਰਿਸ਼ਟਾਂਤ ਨਾਲ ਦਿੱਤੇ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਮ ਦੀ
ਬੇਤੀ ਪੁੱਛਾ ਪੁੱਛ,
ਜਿਸ ਤੋਂ ਤੁਸੀਂ ਪੁੱਛ ਪੁੱਛਣੀ ਚਾਹੁੰਦੇ ਹੋ ਤੇ ਕਿੰਨੀ ਭੁੱਖ ਹੈ ਤਾਂ ਤੁਹਾਨੂੰ ਪੁੱਛ ਪੁੱਛਦਿਆਂ ਸਾਨੂੰ ਕਿੰਨੀ ਕੁ ਦੱਸੀਏ। ਇਹ ਇੰਨੀ ਕੁ ਵੀ ਸਾਨੂੰ ਪਰਮੇਸ਼ਵਰ ਦੇ ਨਾਮ ਦੀ ਭੁੱਖ ਹੈ, ਕਸਮ ਨਹੀਂ ਕੀਤੀ ਜਾਂਦੀ। ਬੇਨਤੀ ਮਹਾਰਾਜ ਸਾਹਿਬ ਦੇ ਸਾਚੇ ਨਾਮ ਕੀ ਲਾਗਾ ਭੁੱਖ, ਉਹ ਭੁੱਖਾ ਖਾ ਚੱਲੀਏ ਦੁੱਖ।
ਮਹੱਲਾ ਦੂਜਾ ਨਿਹ ਫਲੰ ਤਸ ਜਨਮਸ,
ਪੁੱਛਣਾ ਸਾਹਿਬ ਸੰਗਤ ਜੀ ਪੁੱਛਣ ਦਾ ਨਾਮ ਦਾ ਇੱਕ ਫਲਾਣਾ ਪੁੱਛ ਪਵਾ ਕੇ ਆਇਆ ਹੈ ਕਿਸੇ ਗੱਲ ਦੀ ਪੁੱਛ ਕਰਨੀ। ਕਿਉਂ ਜੇ ਪਰਮੇਸ਼ਰ ਦੇ ਨਾਮ ਦੀ ਪੁੱਛ ਨੂੰ ਤੁਸੀਂ ਪੁੱਛਦੇ ਹੋ ਤਾਂ ਕਿਤਨੀ ਤੁਸੀਂ ਦੱਸੀਏ।
ਮਹੱਲਾ ਦੂਜਾ ਨਿਹ ਫਲੰ ਤਸ ਜਨਮਸ,
ਸਤਿਗੁਰੂ ਦੂਜੇ ਪਾਤਸ਼ਾਹ ਖਡੂਰ ਸਾਹਿਬ ਵਿੱਚ ਬੈਠੇ ਹੋਏ ਸਿੱਖਾਂ ਦੇ ਬੇਨਤੀ ਕਰਨ ਤੋਂ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਬਗੈਰ ਮਹਾਰਾਜ ਕੀ ਘਾਟਾ ਹੈ, ਇਹ ਪ੍ਰਸ਼ਨ ਕਰਦੇ ਹੋਏ ਜਾਈ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ।
ਨਿਹ ਫਲੰ ਤਸ ਜਨਮਸ,
ਹਜ਼ੂਰ ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ, ਇਹ ਭਾਈ ਨਿਹ ਫਲੰ ਤਸ ਜਨਮਸ, ਤਸ ਕਿਸ ਪੁਰਸ਼ ਦਾ ਜਨਮਸ ਜਨਮ, ਤਸ ਛਟੀ ਨੂੰ ਵਰਤੀ ਹੁੰਦੀ ਹੈ ਵਿਆਕਰਨ ਵਿੱਚ, ਆਸਣਾ ਉਹ ਹੈ ਵਿਆਕਰਨ ਅਰਥ, ਨਿਸਬਲ ਹੈ ਕਿਸ ਪੁਰਖ ਦਾ ਜਨਮ।
ਜਾਵਤ ਬ੍ਰਹਮ ਨਾ ਬਿੰਦ ਤੇ,
ਜਾਵਤ ਜਿਤਨਾ ਚਿਰ, ਸੰਸਕ੍ਰਿਤ ਵਿੱਚ ਇੱਥੇ ਜਾਵਤ ਪਾਠ ਹੈ ਪਹਿਲੇ ਪਾਤਸ਼ਾਹ ਵੱਲੋਂ, ਇਹ ਦੂਜੇ ਪਾਤਸ਼ਾਹ ਦਾ ਮਹੱਲਾ ਹੋਣੇ ਕਰਕੇ ਕਹਿੰਦੇ ਜਾਵਤ ਜਾਵਤ ਜਿਤਨਾ ਚਿਰ ਬ੍ਰਹਮ ਅਕਾਲ ਪੁਰਖ ਨਾ ਬਿੰਦ ਤੇ ਨਹੀਂ ਜਾਣ ਲੈਂਦਾ ਇਹ ਜੀਵ, ਉਹਨਾਂ ਚ ਇਹਦਾ ਜਨਮ ਜਿਹੜਾ ਨਿਸਬਲ ਹੋਇਆ ਸਾਰਾ।
ਸਾਗਰਮ ਸੰਸਾਰਸ,
ਇਹ ਸੰਸਾਰ ਜੋ ਸਾਗਰ ਸਮੁੰਦਰ ਦੀ ਨਹੀਂ ਆਈ ਹੈ, ਅਸ ਹੈ
ਗੁਰਪ੍ਰਸਾਦੀ ਤਰ੍ਹਾਂ ਕੇ,
ਸਤਿਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਕੋਟਲ ਮੈਂ ਨਾਨਕ ਉਹ ਕਰਦੇ ਹਨ।
ਕਰਨ ਕਾਰਨ ਸਮਰੱਥ ਹੈ,
ਗੁਰੂ ਸਾਹਿਬ ਮਹਾਰਾਜ ਜੀ ਦਾ ਸਰੂਪ ਕੀ ਹੈ ਜੀ, ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਭਾਈ ਸਾਰੇ ਕਾਰਜਾਂ ਦੇ ਕਰਨ ਵਾਲਾ ਜੋ ਸਮਰੱਥ ਈਸ਼ਵਰ ਹੈ, ਉਸ ਬ੍ਰਹਮ ਮਾਇਆ ਸ਼ਬਦ ਦਾ ਸਰੂਪ ਗੁਰੂ ਨਾਨਕ ਦੇਵ ਨਿਰੰਕਾਰ ਵੀ ਹਨ।
ਬਹੁ ਨਾਨਕ ਬੀਜਾ,
ਸਤਿਗੁਰੂ ਜੀ ਕਹਿੰਦੇ ਗੁਰਾਂ ਦੀ ਬਾਬਤ ਵਿਚਾਰ ਤੁਹਾਨੂੰ ਕਹੀ ਹੈ, ਜੋ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਪਰਮੇਸ਼ਵਰ ਹੈ, ਸਰਵ ਕਲਾ ਸਵਾਮ ਉਹਦਾ ਸਰੂਪ ਹੈ ਗੁਰੂ ਨਾਨਕ ਦੇਵ ਜੀ। ਹਰ ਗੁਰੂ ਨਾਨਕ ਜੀ ਨੂੰ ਵਰਤ ਪਰਸੇ ਉੱਤੇ ਬਹੁਤ ਫਿਰ ਜੋੜ ਨਾ ਆਏ,
ਕਾਰਨ ਕਰਦੇ ਵਸ ਹੈ,
ਇਹ ਸਾਰੇ ਜਿਹੜੇ ਕਾਰਨ ਜੀਵ ਹੈ, ਕਾਰਨ ਕਾਰਜ ਜਿੰਨੇ ਸਾਰੇ ਕਰਤਾ ਪੁਰਖ ਵਾਹਿਗੁਰੂ ਦੇ ਅਧੀਨ ਹਨ ਸਾਰੇ ਕਾਰਜ ਕਾਰਨ,
ਜਿਨ ਕਲ ਰੱਖੀ ਧਾਰ,
ਕਲ ਸ਼ਕਤੀ ਸਾਰਿਆਂ ਨੂੰ ਧਾਰ ਕੇ ਰੱਖੀ ਹੈ, ਉਹਦਾ ਸਰੂਪ ਹਨ ਸਤਿਗੁਰੂ ਨਾਨਕ ਦੇਵ ਪਰਮੇਸ਼ਵਰ ਦਾ।
ਪੌੜੀ ਖਸਮੈ ਕੈ ਦਰ, ਖਸਮੈ ਕੈ ਦਰਬਾਰ,
ਸਤਿਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ ਪੌੜੀ ਜਾਣਦੇ ਹਨ, ਹਜ਼ੂਰ ਫਰਮਾਉਂਦੇ ਨੇ ਖਸਮ ਅਕਾਲ ਪੁਰਖ ਦੇ ਦਰਬਾਰ ਵਿੱਚ ਜਦੋਂ ਆਪ ਸੱਚਖੰਡ ਵਿੱਚ ਜਾ ਕੇ ਮੂਲ ਮੰਤਰ ਲੈ ਕੇ ਆਏ ਹਨ, ਉਸ ਵੇਲੇ ਦੀ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਸਮੇਂ ਨੂੰ ਵਰਣਨ ਕਰਦੇ ਉਚਾਰਦੇ ਹਨ।
ਖਸਮੈ ਕੈ ਦਰਬਾਰ ਢਾਡੀ ਵਸਿਆ,
ਖਸਮ ਅਕਾਲ ਪੁਰਖ ਦੇ ਦਰਬਾਰ ਸੱਚਖੰਡ ਵਿੱਚ ਜਦੋਂ ਅਸੀਂ ਢਾਡੀ ਕੀਰਤਨੀਏ ਬਣ ਕੇ ਬਸਣਾ ਕੀਤਾ ਸੱਚਖੰਡ 'ਚ ਗਏ,
ਸੱਚਾ ਖਸਮ ਕਲਾਣ,
ਸੱਚੇ ਅਕਾਲ ਪੁਰਖ ਖਸਮ ਮਾਲਕ ਦਾ ਕਲਾਣ ਜਸ ਉਚਾਰਨਾ ਕੀਤਾ, ਕਲਿਆਣ ਨਾਂ ਜਸ ਦਾ ਹੁੰਦਾ ਹੈ, ਕਿਸੇ ਦੀ ਕੁਲ ਨੂੰ ਗਾਉਣਾ ਉਹਦਾ ਨਾਂ ਕਲਿਆਣ ਹੁੰਦਾ ਹੈ। ਡੂਮਾ ਦੇ ਅੰਦਰ ਜੋ ਕਿਸੇ ਫਲਾਣਾ ਫਲਾਣੇ ਦਾ ਫਲਾਣਾ ਫਲਾਣੇ ਦਾ ਕਹਿਣਾ ਇਹਨੂੰ ਕਲਿਆਣਾ ਕਹਿੰਦੇ ਹੈ, ਇੱਥੇ ਸੱਚਾ ਅਕਾਲ ਪੁਰਖ ਦੇ ਕਲਿਆਣ ਦੱਸ ਕੇ ਤਾਂ ਉਚਾਰਨ ਕੀਤਾ,
ਕਮਲ ਵਿਗਸਿਆ
ਰਿਦਾ ਕੌਲ ਖਿੜ ਗਿਆ ਮਹਾਰਾਜ ਦਾ ਜਸ ਉਚਾਰਨ ਕਰਕੇ,
ਖਸਮੋ ਪੂਰਾ ਪਾਓ,
ਖਸਮ ਅਕਾਲ ਪੁਰਖ ਤੋਂ ਪੂਰਨ ਸਿਰੋ ਪਾਓ, ਜੋ ਮੂਲ ਮੰਤਰ ਪ੍ਰਾਪਤ ਕੀਤਾ ਹੈ ਪਾਇਆ ਪੂਰਨ ਆਨੰਦ,
ਮਨੋਹਰ ਹੱਸਿਆ
ਮਨ ਕਰਕੇ ਹੱਸਿਆ ਪ੍ਰਸੰਨਤਾ ਦੇ ਸਹਿਤ ਹੋ ਗਏ, ਮਨ ਦੇ ਸਮੇਤ ਹੋ ਗਏ,
ਦੁਸ਼ਮਣ ਕੱਢੇ ਮਾਰ,
ਸੱਚੇ ਪਾਤਸ਼ਾਹ ਜੀ ਨੇ ਢਾਡੀ ਜੇ ਕੋਈ ਕਹੇ ਫਰਿਆਦ ਕਿ ਮਹਾਰਾਜ ਮੇਰੇ ਦੁਸ਼ਮਣ ਮਾਰ ਦਿਓ, ਤਾਂ ਅੰਤਰਯਾਮੀ ਪਾਤਸ਼ਾਹ ਅਕਾਲ ਪੁਰਖ ਨੇ ਕਾਮ ਕ੍ਰੋਧ ਲੋਭ ਮੋਹ ਕਾਲੇ ਦੁਸ਼ਮਣ ਸੀ ਉਹ ਮਾਰ ਕੇ ਹਿਰਦੇ ਚੋਂ ਕੱਢ ਦਿੱਤੇ,
ਸੱਜਣ ਸਰਸਿਆ,
ਸੱਜਣ ਜਿਹੜੇ ਸ਼ੁਭ ਗੁਣ ਸੀ ਸਰਸਨ ਤੋਂ ਹਿਰਿਆ ਧਰਮ ਵਿਚਾਰ ਇਹ ਸਹਿਤ ਰੱਖਦੇ ਹੋ ਗਏ, ਅਰਧ ਰੰਗ ਪ੍ਰਾਪਤ ਹੋ ਗਏ,
ਸੱਚਾ ਸਤਿਗੁਰ ਸੇਵਨ,
ਇਸ ਪ੍ਰਕਾਰ ਜਿਹਨਾਂ ਨੇ ਸੱਚੇ ਸਤਿਗੁਰੂ ਅਕਾਲ ਪੁਰਖ ਦਾ ਸੇਵਨ ਕੀਤਾ ਹੈ,
ਸੱਚਾ ਮਾਰਗ ਦੱਸਿਆ,
ਸੱਚਾ ਮਾਰਗ ਭਾਵ ਭਗਤੀ ਦਾ ਵਾਹਿਗੁਰੂ ਨੂੰ ਦੱਸਣਾ ਕੀਤਾ ਹੈ,
ਸੱਚਾ ਸ਼ਬਦ ਵਿਚਾਰ,
ਸੱਚਾ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਹੈ ਨਾ ਅਕਾਲ ਪੁਰਖ ਦਾ ਇਹਦੀ ਵਿਚਾਰ ਕਰੋ।
ਕਾਲ ਵਿਧੋਸਿਆ,
ਜਿਹਨਾਂ ਨੇ ਸੱਚੇ ਬ੍ਰਹਮ ਦਾ ਵਿਚਾਰ ਕੀਤਾ ਹੈ ਉਹਨਾਂ ਦਾ ਕਾਲ ਜਿਹੜਾ ਸੀ ਵਿਧਵੰਸਰ ਹੋ ਗਿਆ, ਨਾਸ਼ ਹੋ ਗਿਆ, ਵਿਸ਼ੇਸ਼ ਕਰਕੇ ਨਾਸ ਹੋ ਗਿਆ। ਉਹ
ਸਾਡੀ ਕਥੇ
ਜਗਤ ਸਰੂਪ ਦੇ ਜਸ ਨੂੰ ਕਥਨ ਕਰਦਾ ਹੈ।
ਸ਼ਬਦ ਸਵਾਰਿਆ,
ਗੁਰਾਂ ਦੇ ਸ਼ਬਦ ਕਰਕੇ ਸਵਾਰਿਆ ਹੈ ਮਨ।
ਨਾਨਕ ਗੁਣ ਗਹਿਰਾਸ,
ਗੁਰੂ ਜੀ ਕਹਿੰਦੇ ਗੁਣਾਂ ਰੂਪੀ ਰਾਸ ਪੂੰਜੀ ਨੂੰ ਅਕਾਲ ਪੁਰਖ ਦੇ ਪਾਸੋਂ ਗ੍ਰਹਿਣ ਕੀਤਾ ਹੈ।
ਹਰ ਜੀਉ ਮਿਲੇ ਪਿਆਰ
ਭਾਈ ਹਰਗੁਰ ਮੂਰਤ ਏਕਾ ਵਰਤੇ ਨਾਨਕ ਹਰਗੁਰ ਪਾਇਆ, ਹਰੀ ਜੀਉ ਗੁਰੂ ਦੇ ਨਾਲ ਮਿਲ ਗਿਆ ਇਹ ਪਿਆਰਿਆ।
ਸਲੋਕ ਮਹੱਲਾ ਪਹਿਲਾ, ਖਤੇ ਉਹ ਜੰਮੇ
ਇਸੇ ਪ੍ਰਕਾਰ
ਖਸਮੈ ਕਹਿ ਦਰਬਾਰ,
ਜਿਹੜੇ ਖਸਮ ਗੁਰੂ ਦੇ ਦਰਬਾਰ ਵਿੱਚ ਸੰਗਤ ਵਿੱਚ
ਢਾਡੀ ਵਸਿਆ,
ਕੀਰਤਨੀਆਂ ਬਣ ਕੇ ਵਸਦਾ ਹੈ।
ਸੱਚਾ ਖਸਮ ਕਲਾਮ,
ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਕਲਿਆਣ ਜਸ ਗਾਉਂਦਾ ਹੈ।
ਕਮਲ ਵਿਗਸਿਆ,
ਹਿਰਿਆ ਕੌਰ ਸੁਗਣਾ ਕਰਕੇ ਖਿੜਿਆਉਂਦਾ ਹੈ।
ਖਸਮ ਉਹ ਪੂਰਾ ਪਾਏ,
ਗੁਰੂ ਪਰਮੇਸ਼ਰ ਦੇ ਪਾਸੋਂ ਪੂਰਨ ਗਿਆਨ ਨੂੰ ਪਾ ਕੇ
ਮਨੋ ਰਹੱਸਿਆ
ਕਰਕੇ ਰਹੱਸਿਆ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
ਦੁਸ਼ਮਣ ਕੱਢੇ ਮਾਰ,
ਦੁਸ਼ਮਣ ਅੰਤਰ ਜਾਣੀ ਉਹ ਜਿਗਿਆਸੂ ਦੇ ਮਾਰ ਕੇ ਕੱਢ ਦਿੰਦੇ ਆ। ਸਤਿਗੁਰੂ
ਸੱਜਣ ਸਰਸਿਆ,
ਸੱਜਣ ਜੋ ਵਿਰਾਗ ਵੇ ਕਾਦਕਾਂ ਸਹਿਤ ਰਸ ਦੇ ਨਾਲ ਅਧਿਕਤਾ ਨੂੰ ਪ੍ਰਾਪਤ ਹੋ ਜਾਂਦੇ। ਸਰਵਣ ਮੰਨਣ ਆਰਕ
ਸੱਚਾ ਸਤਿਗੁਰ ਸੇਵਨ,
ਜਿਹੜੇ ਉਹ ਸੱਚੇ ਸਤਿਗੁਰਾਂ ਦਾ ਭਾਈ ਸੇਵਨ ਕਰਦੇ ਆ।
ਸੱਚਾ ਮਾਰਗ ਦੱਸਿਆ,
ਉਹਨਾਂ ਨੂੰ ਸਤਿਗੁਰਾਂ ਨੂੰ ਸੱਚਾ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਮਾਰਗ ਦਰਸ਼ਨ ਕੀਤਾ ਹੈ।
ਸੱਚਾ ਸ਼ਬਦ ਬੀਜਾ,
ਸੱਚੇ ਬ੍ਰਹਮ ਦਾ ਜਿਹਨਾਂ ਨੇ ਵਿਚਾਰ ਕੀਤਾ ਹੈ।
ਕਾਲ ਵਿਧੋਸਿਆ,
ਉਹਨਾਂ ਦਾ ਕਾਲ ਮਾਰਿਆ ਵਿਧਵੰਸਨ ਕਰਤਾ, ਨਾਸ਼ ਕਰਤਾ, ਉਹ ਕੋਈ ਖਤਮ ਕਰ ਦਿੱਤਾ ਹੈ।
ਢਾਡੀ ਕਥੇ ਅਕਥ,
ਜਿਹੜਾ ਕੀਰਤੀਆਂ ਬਣ ਕੇ ਅਕਥ ਪਰਮੇਸ਼ਰ ਦੇ ਜਸ ਦਾ ਕਥਨ ਕਰਦਾ ਹੈ।
ਸ਼ਬਦ ਸਵਾਰਿਆ,
ਸਤਿਗੁਰਾਂ ਨੇ ਉਹਨੂੰ ਸ਼ਬਦ ਦੁਆਰਾ ਸਵਾਰਤਾ ਉਹਦੇ ਜੀਵਨ ਦੇ ਤਾਈ।
ਨਾਨਕ ਗੁਣ ਗਹਿਰਾਸ,
ਗੁਰੂ ਜੀ ਕਹਿੰਦੇ ਸਰਸੰਤੋਖ ਦਿਆ ਧਰਮ ਆਦਿਕ ਗੁਣ ਆਦਿਕਾਂ ਦੀ ਰਾਹ ਜੋ ਸਰਦਾ ਪੂੰਜੀ ਹੈ ਗ੍ਰਹਿਣ ਕੀਤੀ ਹੈ ਉਹਨਾਂ ਨੇ।
ਹਰ ਜੀ ਉਹ ਮਿਲੇ ਪਿਆਰਿਆ,
ਪਿਆਰਿਆ ਹਰੀ ਅਕਾਲ ਪੁਰਖ ਜੀ ਉਹਨਾਂ ਨੂੰ ਮਿਲ ਗਏ ਹਨ।